ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਜੋ ਹਰ ਨਾਮ ਤੇ ਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸਮਾਰ ਅਥਾਹ ਅਗੰਤ ਅਤੁਲ ਜਿਉਂ ਬਲਾਵੋ ਤਿਉਂ ਨਾਨਕ ਦਾਸ ਬੋਲੇ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਸਤਿਗੁਰੂ ਗਰੀਬ ਨਿਵਾਜ ਦੀਨ ਦਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ, ਆਪ ਗੁਰੂ ਜੀ ਦੀ ਮਹਾਨ ਬਖਸ਼ਿਸ਼ ਵਾਲੇ ਹੋ ਜਿਨ੍ਹਾਂ ਨੂੰ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਇਸ਼ਨਾਨ ਪਾਵਨ ਬਾਣੀ ਦੇ ਸ਼ਬਦ ਕੀਰਤਨ ਸੁਣਨ ਦਾ ਸੁਭਾਗ ਮਿਲਿਆ ਹੈ। ਤੋ ਆਪ ਜੀ ਰੋਜ਼ ਗਰੀਬ ਨਵਾਜ ਜੀ ਜੋ ਸਾਨੂੰ ਰੱਬੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਾਨੂੰ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕਰਦੇ ਹਨ ਜੋ ਸਾਰੇ ਸੰਸਾਰ ਲਈ ਹੈ। ਉਸ ਪਵਿੱਤਰ ਉਪਦੇਸ਼ ਦੀ ਆਪ ਕਥਾ ਵਿਚਾਰ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠ ਕੇ ਸੁਣਦੇ ਹੋ। ਹੋਰ ਸੰਗਤਾਂ ਜੋ ਇਸ ਸਮੇਂ ਦੂਰ ਤੋਂ ਨਹੀਂ ਆ ਸਕਦੀਆਂ, ਸੋ ਸੰਗਤਾਂ ਲਾਈਵ ਰਾਹੀਂ ਸਰਵਣ ਕਰਦੀਆਂ ਹਨ। ਗਰੀਬ ਨਵਾਜ ਜੀ ਦੇ ਸਾਡੇ 'ਤੇ ਮਹਾਨ ਪਰਉਪਕਾਰ ਹਨ ਜੋ ਉਹਨਾਂ ਨੇ ਇਸ ਸੰਸਾਰ 'ਤੇ ਆ ਕੇ ਜਿੱਥੇ ਕਲਾ ਦਾ ਯੁੱਗ ਹੈ, ਹਰ ਬੰਨੇ ਅੰਧੇਰ ਹੈ, ਉਸ ਵਿੱਚ ਚਾਨਣ ਬਖਸ਼ਿਸ਼ ਕਰਨ ਲਈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਆਪ ਹੀ ਆਪਣੀ ਬਾਣੀ 'ਚ ਬਖਸ਼ਿਸ਼ ਕੀਤਾ ਹੈ ਕਿ ਹਰ ਬੰਨੇ ਪਾਪ ਹੈ, ਅੰਧੇਰਾ ਹੈ, ਔਰ ਧਰਤੀ ਵਿਆਕੁਲ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਤੀਰਕ ਦੇਵੈ ਸਹਿਜ ਸੁਭਾਏ। ਤੂੰ ਸਮੇਂ ਸਮੇਂ ਪਰਮੇਸ਼ੁਰ ਦੇ ਵੱਖ ਵੱਖ ਅਵਤਾਰ ਆਉਂਦੇ ਰਹੇ, ਉਹ ਆਪਣੀ ਹਾਜ਼ਰੀ 'ਚ ਇਸ ਦੁਨੀਆਂ ਦਾ ਜੋ ਕੁਝ ਹੋਇਆ ਸਵਾਰਦੇ ਰਹੇ, ਪਰ ਫਿਰ ਵੀ ਇਸ ਸੰਸਾਰ ਨੂੰ ਇੱਕ ਸ੍ਰੇਸ਼ਟ ਰਸਤਾ, ਇੱਕ ਚਾਨਣ ਨਾ ਮਿਲਿਆ। ਫਿਰ ਆਪ ਮਾਲਕ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੋ ਉਹਨਾਂ ਨੇ ਇਸ ਸੰਸਾਰ 'ਤੇ ਆ ਕੇ ਸਾਨੂੰ ਇਹ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਜਿਸ ਦੇ ਤਾਬਿਆ ਸਿੱਖ ਬੈਠਦਾ ਹੈ, ਸੰਸਾਰ ਬੈਠਦਾ ਹੈ, ਔਰ ਜਿਸ ਦਰ ਤੋਂ ਹਰ ਇੱਕ ਆ ਕੇ ਇਹ ਦਾਤ ਪ੍ਰਾਪਤ ਕਰਦਾ ਹੈ, ਉਸਨੂੰ ਸ਼ਾਂਤੀ ਮਿਲਦੀ ਹੈ, ਉਹਨੂੰ ਇੱਕ ਸ੍ਰੇਸ਼ਟ ਰਸਤਾ ਮਿਲਦਾ ਹੈ। ਔਰ ਇੱਥੇ ਕਿਸੇ ਨੂੰ ਨਹੀਂ ਆਖਿਆ ਜਾਂਦਾ ਤੂੰ ਕਿਸ ਜਾਤ ਦਾ ਹੈ, ਕਿਹੜੇ ਦੇਸ਼ ਦਾ ਹੈ, ਤੇਰਾ ਏਕ ਨਾਮ ਤਾਰੇ ਸੰਸਾਰ। ਤੂੰ ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਅਜੂਬ ਖਾਨ, ਸਾਬਕਾ ਰਾਸ਼ਟਰਪਤੀ ਹੋਇਆ, ਉਹਦਾ ਵਰਣਨ ਕੀਤਾ ਹੈ। ਕਿਉਂਕਿ ਇਹ ਬਾਣੀ ਹੈ, ਇਹ ਧੁਰ ਕੀ ਬਾਣੀ ਹੈ, ਜਿਵੇਂ ਆਕਾਸ਼ ਤੋਂ ਵਰਸਦਾ ਮੀਂਹ ਸਾਰਿਆਂ ਦਾ ਹੈ, ਅਤੇ ਜੇ ਕੋਈ ਵੀ ਅੰਦਰ ਬੈਠਾ ਰਹੇ ਉਹਦੇ ਤੋਂ ਲਾਹ ਨਾ ਲੈ ਸਕੇ ਫਿਰ ਉਹਦੇ 'ਤੇ ਮੀਂਹ ਦਾ ਅਸਰ ਨਹੀਂ ਹੈ। ਜੇ ਅਸੀਂ ਪੜਦਿਆਂ 'ਚ ਹੰਕਾਰ 'ਚ ਡਰ 'ਚ ਬੈਠੇ ਰਹਾਂਗੇ ਫਿਰ ਬਾਣੀ ਦਾ ਸਾਡੇ 'ਤੇ ਅਸਰ ਨਹੀਂ ਹੈ। ਉਹਨੇ ਇੱਕ ਵਰਣਨ ਕੀਤਾ ਹੈ, ਉਹਦੇ ਜਿਸ ਉਹ ਥਾਂ 'ਤੇ ਬੈਠਦਾ ਉਹਦੇ ਉੱਤੇ ਉਸਨੇ ਵੱਡੇ ਅੱਖਰਾਂ 'ਚ ਮੂਲ ਮੰਤਰ ਦਾ ਪਾਠ ਲਿਖਿਆ ਹੋਇਆ ਹੈ। ਹੁਣ ਇੱਕ ਮੁਸਲਮਾਨ ਰਾਸ਼ਟਰਪਤੀ ਹੈ, ਉਹਦੇ ਉਸ ਦਫ਼ਤਰ 'ਚ ਜਾ ਕੇ ਕਿਸੇ ਸਿੱਖ ਨੇ ਪੁੱਛਿਆ ਵੀ ਤੁਸੀਂ ਮੁਸਲਮਾਨ ਜੇ ਪਰ ਇਹ ਗੁਰੂ ਨਾਨਕ ਦਾ ਕਲਾਮ ਲਿਖਿਆ ਹੈ ਕਾਰਨ। ਉਹ ਕਹਿਣ ਲੱਗਾ ਮੈਂ ਇੱਕ ਬੱਚਾ ਸੀ, ਚੌਥੀ ਪੰਜਵੀਂ 'ਚ ਪੜ੍ਹਦਾ ਸੀ, ਨਲਾਇਕ ਸੀ, ਮਾਸਟਰ ਰੋਜ਼ ਮਾਰਦੇ ਸਨ, ਲੇਟ ਹੋ ਜਾਣਾ, ਪੜ੍ਹਾਈ 'ਚ ਇੰਨਾ ਵਧੀਆ ਨਹੀਂ। ਇੱਕ ਦਿਨ ਜ਼ਿਆਦਾ ਮਾਰ ਦੇ ਡਰ ਤੋਂ ਮੈਂ ਰਸਤੇ 'ਚ ਗੁਰਦੁਆਰਾ ਸੀ, ਮੈਂ ਉੱਥੋਂ ਦੇ ਗ੍ਰੰਥੀ ਸਿੰਘ ਦੇ ਪਾਸ ਗਿਆ। ਵੇਖੋ ਗੁਰੂ ਦਾ ਵਜ਼ੀਰ ਵੀ ਚੜ੍ਹਦੀ ਕਲਾ 'ਚ ਹੋਏ ਜੋੜਦਾ ਹੈ। ਉਸਨੇ ਆਵਾਜ਼ ਮਾਰੀ ਵੀ ਜੂਬਿਆ, ਮੈਨੂੰ ਕਹਿੰਦੇ ਜੂਬਾ ਆਖਦੇ ਸੀ, ਮੈਨੂੰ ਗੋਦੀ 'ਚ ਬਿਠਾ ਲਿਆ, ਬੇਟਾ ਕੀ ਕਾਰਨ ਹੈ, ਤੂੰ ਡਰਿਆ ਹੋਇਆ, ਤੂੰ ਸਕੂਲ ਨਹੀਂ ਗਿਆ। ਉਹ ਕਹਿਣ ਲੱਗਾ ਮੈਂ ਅੱਜ ਸਕੂਲ ਨਹੀਂ ਜਾਣਾ ਕਿਉਂਕਿ ਮੈਨੂੰ ਰੋਜ਼ ਮਾਰ ਪੈਂਦੀ, ਮਾਸਟਰ ਕੁੱਟੇਗਾ, ਮੈਂ ਆਪਣਾ ਕੰਮ ਨਹੀਂ ਕੀਤਾ, ਹੋਮਵਰਕ ਨਹੀਂ ਕੀਤਾ। ਉਸਨੇ ਗੋਦ 'ਚ ਲੈ ਕੇ ਆਖਿਆ ਤੂੰ ਆ ਗੁਰੂ ਨਾਨਕ ਦਾ ਮੂਲ ਮੰਤਰ ਦਾ ਪਾਠ ਕਰੀ ਜਾਈਂ, ਤੈਨੂੰ ਮਾਸਟਰ ਆਖੇਗਾ ਕੁਛ ਨਹੀਂ, ਤੂੰ ਹਰ ਥਾਂ 'ਤੇ ਅੱਗੇ ਜਾਏਗਾ। ਉਹ ਕਹਿਣ ਲੱਗਾ ਕਿ ਮੈਂ ਉਸਨੂੰ ਯਾਦ ਕੀਤਾ, ਮੈਂ ਉਸ ਦਿਨ ਗਿਆ ਅਤੇ ਠੀਕ ਹੀ ਪਾਠ ਕਰਦੇ ਜਾਣਾ, ਜਦੋਂ ਮੈਂ ਘਰ ਤੋਂ ਜਾਣਾ ਤਾਂ ਉਸਨੇ ਮਾਸਟਰ ਨੇ ਕੁਛ ਨਹੀਂ ਆਖਿਆ। ਬਾਣੀ ਦਾ ਅਸਰ ਹੈ, ਬਾਣੀ ਮਨੁੱਖ ਦਾ ਮਨ ਵਾਈਡ ਬਣਾ ਦਿੰਦੀ ਹੈ, ਉਹਦੀ ਸੋਚ 'ਚ ਹੁੰਦੀ ਹੈ, ਔਰ ਜਿੱਥੇ ਦੁਨੀਆਂ ਦੀਆਂ ਕਿਤਾਬਾਂ ਪੜ੍ਹਨ ਵਾਲੇ ਨਹੀਂ ਪਹੁੰਚ ਸਕਦੇ ਉੱਥੇ ਬਾਣੀ ਵਾ ਅੱਗੇ ਚਲਿਆ ਜਾਂਦਾ ਹੈ। ਜੋ ਪੁਰਾਣੀ ਗੋਬਿੰਦ ਉੱਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਉਹ ਕਹਿਣ ਲੱਗੇ ਇਸ ਤਰ੍ਹਾਂ ਰੁਟੀਨ ਚੱਲਦਾ ਰਿਹਾ, ਮੇਰਾ ਮਨ ਪੜ੍ਹਾਈ 'ਚ ਵੀ ਲੱਗਣ ਲੱਗ ਪਿਆ। ਪੇਪਰ ਆਏ, ਮੈਂ ਫਿਰ ਆਖਿਆ ਬਾਬਾ ਜੀ ਮੈਂ ਕਿਤੇ ਫੇਲ ਨਾ ਹੋ ਜਾਵਾਂ। ਕਹਿਣ ਲੱਗੇ ਤੈਨੂੰ ਜਿਹੜਾ ਮਾਲਕ ਦਾ ਮੂਲ ਮੰਤਰ ਦਿੱਤਾ ਹੈ ਪਾਠ ਕਰੀ ਜਾਏ, ਫੇਲ ਨਹੀਂ ਹੋਏਗਾ। ਉਹ ਕਹਿੰਦੇ ਮੈਂ ਪਿਆਸ ਹੋਇਆ ਔਰ ਕਲਾਸ ਦਰ ਕਲਾਸ ਚੱਲਦਿਆਂ ਚੱਲਦਿਆਂ ਅੱਜ ਮੈਂ ਦੇਸ਼ ਦਾ ਰਾਸ਼ਟਰਪਤੀ ਬਣ ਗਿਆ, ਮੈਂ ਇਸ ਬਾਣੀ ਨੂੰ ਨਹੀਂ ਭੁਲਾਵਾਂਗਾ। ਅਤੇ ਮੈਂ ਹੈਰਾਨ ਹਾਂ ਵੀ ਅੱਜ ਅਸੀਂ ਉਸ ਬਾਣੀ ਨੂੰ ਛੱਡ ਕੇ ਆਖੀਏ ਵੀ ਸਾਡੀ ਸੋਭਾ ਵੱਧ ਜਾਏਗੀ, ਅਸੀਂ ਮਰਾਤਬਿਆਂ 'ਤੇ ਚਲੇ ਜਾਵਾਂਗੇ। ਤਾਂ ਕਈ ਵਾਰ ਅਸੀਂ ਸੋਭਾ ਦੁਨੀਆਂ ਦੇ ਪਦਾਰਥਾਂ ਨਾਲ ਬਣਾਏ ਬੈਠੇ ਹਾਂ। ਅੱਜ ਮਨੁੱਖ ਦੀ ਸੋਭਾ ਕੀ ਹੈ? ਉਹ ਕਹਿੰਦਾ ਕਿ ਸੋਨੇ ਦੀ ਸੋਭਾ ਹੈ, ਘਰ ਦੀ ਸੋਭਾ ਹੈ, ਮੇਰੇ ਕੋਲ ਪਦਾਰਥ ਹਨ, ਕੱਪੜੇ ਵਧੀਆ ਹਨ, ਮੇਰਾ ਆਲਾ ਦੁਆਲਾ ਬੜਾ ਹੈ, ਪਰ ਉਹ ਮੁਰਦਿਆਂ ਨਾਲ ਸੋਭਾ ਨਹੀਂ ਬਣੇਗੀ। ਇਹ ਮਰਜਿੰਦ ਜੀਵਾਂ ਮੁਰਦਿਆਂ ਹਨ। ਔਰ ਜਦੋਂ ਅਸੀਂ ਉਸ ਜਾਗਦੀ ਜੋਤ ਬਾਣੀ ਜੋ ਸ਼ਬਦ ਸਰੀਰੀ ਹੈ, ਸਦਾ ਰਹਿਣ ਵਾਲਾ ਹੈ, ਜਦੋਂ ਉਸ ਸੋਭਾ ਨਾਲ ਜੁੜ ਜਾਵਾਂਗੇ, ਉਸ ਨੂੰ ਕੋਈ ਵੀ ਮੇਟ ਨਹੀਂ ਸਕੇਗਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਔਰ ਇਹ ਚੀਜ਼ਾਂ ਨਾਲ ਸੋਭਾ ਮਨੁੱਖ ਬਣਾਏ ਚਾਰ ਕੁ ਦਿਨ ਦੀ ਹੈ। ਗਰੀਬ ਨਿਵਾਜ ਦੀ ਬਾਣੀ ਸਾਨੂੰ ਰਸਤਾ ਦਿਖਾਉਂਦੀ ਹੈ, ਸਾਡੀ ਰਹਿਨੁਮਾਈ ਕਰਦੀ ਹੈ। ਤੋ ਗਰੀਬ ਨਿਵਾਜ ਸਰਗੋਂ ਦਾ ਅਸੀਂ ਪ੍ਰਕਾਸ਼ ਗੁਰਪੁਰਬ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਮਨਾਇਆ ਹੈ, ਜਿਨ੍ਹਾਂ ਨੇ ਸਾਰੇ ਸੰਸਾਰ 'ਤੇ ਵਿਚਰ ਕੇ ਬਾਂਬੇ ਤਾਰੇ ਚਾਰ ਚੱਕ ਨੌ ਖੰਡ ਪਿਥਮੀ ਸੱਚੈ ਧੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਚਾਰ ਚੱਕਾਂ 'ਚ ਤੋਂ ਉੱਥੇ ਕੀ ਉਪਦੇਸ਼ ਹੈ, ਜਿੱਥੇ ਵੀ ਪਾਤਸ਼ਾਹ ਜੀ ਗਏ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਅਤੇ ਇਹੋ ਸ਼ਬਦ ਸੀ ਮਰਦਾਨਿਆਂ ਰਬਾਬ ਸ਼ਹੀਦ ਬਾਣੀ ਆਈ ਹੈ। ਇਹ ਬਾਣੀ ਨਾਲ ਆਧਾਰ ਕੀਤਾ ਹੈ, ਇਹ ਉਪਦੇਸ਼ ਸੰਸਾਰ ਨੂੰ ਦਿੱਤਾ ਹੈ। ਤੋ ਉਪਦੇਸ਼ ਨੇ ਲੱਖਾਂ ਪੁਰਾਣੀ ਗਰੀਬ ਨਿਵਾਜ ਨਾਲ ਜੁੜੇ, ਆਪਣਾ ਜੀਵਨ ਸੁਧਾਰ ਗਏ, ਸੰਸਾਰ ਦਾ ਭਲਾ ਕੀਤਾ। ਅੱਜ ਵੀ ਬਾਣੀ ਨਾਲ ਜੁੜਨ ਵਾਲੇ, ਬਾਣੀ ਦੇ ਨਾਲ ਰਹਿਣ ਵਾਲੇ ਸੰਸਾਰ ਦੇ ਭਲੇ ਦੀ ਗੱਲ ਕਰਦੇ ਹਨ, ਉਹਨਾਂ ਦਾ ਜੀਵਨ ਉੱਚਾ ਸੁੱਚਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾਤਾ ਜੀ, ਅੱਜ ਉਹਨਾਂ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁੱਖ ਵਾਕ ਬਖਸ਼ਿਆ ਹੈ, ਉਹਨਾਂ ਦੀ ਬਾਣੀ ਚੋਂ ਤਲੰਗ ਰਾਜ ਚ ਪਾਵਨ ਸ਼ਬਦ ਹੈ। ਤੇ ਮਹਾਰਾਜ ਜੀ ਨੇ ਬਾਣੀ ਨੂੰ ਉਚਾਰਦਿਆਂ ਤੋ ਨਾ ਅਸ਼ਟਪਦੀਆਂ ਨਾ ਮਾਰੂ ਸੁਲ 22 ਪੌੜੀਆਂ ਉਚਾਰੀਆਂ ਮਹਾਰਾਜ ਜੀ ਨੇ। ਭਾਵੇਂ ਐਸੇ ਰਸ ਚਲੇ ਦੇ ਗੁਰੂ ਰਾਮਦਾਸ ਜੀ ਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ, ਤੇ ਉਹਨਾਂ ਨੇ ਗਿਣਤੀ ਮਿਣਤੀ 'ਚ ਨਹੀਂ ਰਹੇ, ਐਸੇ ਰਸ ਚਲੇ ਗਏ ਹਨ ਮਹਾਰਾਜ ਜੀ ਆਪਣੇ ਗੁਰੂ ਦੇ ਗੁਣ ਗਾਉਂਦੇ ਹਨ। ਆਓ ਪਿਆਰ ਨਾਲ ਆਪਾਂ ਕੁਛ ਸਮਾਂ ਗੁਰੂ ਨਾਲ ਜੁੜਨਾ ਹੈ, ਇੱਕ ਵਾਰ ਸਾਰੇ ਪਿਆਰ ਨਾਲ ਫਤਿਹ ਬੁਲਾਓ, ਕਿਉਂਕਿ ਗੁਰੂ ਦੀ ਫਤਿਹ ਹੈ। ਕਈ ਇਹਨੂੰ ਨਾਰਾ ਆਖ ਦਿੰਦੇ ਹਨ ਜਾਂ ਜਕਾਰਾ, ਜਕਾਰਾ ਸਾਡਾ ਸਤਿ ਸ੍ਰੀ ਅਕਾਲ ਹੈ, ਇਹ ਗੁਰੂ ਦਾ ਪ੍ਰੇਸ਼ ਹੈ, ਇਹ ਫਤਿਹ ਹੈ, ਅਤੇ ਪਿਆਰ ਨਾਲ ਸਾਰਿਆਂ ਬੁਲਾਉਣੀ ਹੈ। ਕਈ ਵਾਰ ਆਪਾਂ ਆਉਂਦਿਆਂ ਜਾਂਦਿਆਂ ਅਤੇ ਸਾਨੂੰ ਕੋਈ ਫਤਿਹ ਬੁਲਾਵੇ, ਅਸੀਂ ਸਿਰ ਜਿਹਾ ਹਿਲਾ ਕੇ ਲੰਘ ਜਾਂਦੇ ਹਾਂ, ਫਿਰ ਇਹਦਾ ਭਾਵ ਗੁਰੂ ਨੂੰ ਪਿੱਠ ਕਰ ਲਈਏ। ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਅਤੇ ਅੱਜ ਸਾਡਾ ਰਿਵਾਜ਼ ਥੋੜ੍ਹਾ ਟਾਈਟ ਹੀ ਲੱਗੀ ਹੋਵੇ, ਦਾੜੀ ਦੁੜੀ ਬੰਧੀ ਹੋਵੇ, ਕਿ ਫਿਰ ਨਹੀਂ ਇਹਨੇ ਸਤਿ ਸ੍ਰੀ ਅਕਾਲ ਜੀ, ਉੱਥੇ ਫਤਿਹ ਨੂੰ ਕੀ ਹੋ ਜਾਂਦਾ ਹੈ। ਚਾਹੇ ਇੱਕ ਦੁਨੀਆਂ ਦਾ ਵੱਡੇ ਤੋਂ ਵੱਡਾ ਹੋਵੇ, ਅਸੀਂ ਕਹਿੰਦੇ ਸ਼ਾਇਦ ਅਵਸਰ ਨਾਰਾਜ਼ ਨਾ ਹੋ ਜਾਵੇ, ਇਹ ਗੁਰੂ ਦੀ ਬਾਣੀ ਹੈ, ਅਸੀਂ ਫਤਿਹ ਹੀ ਉਚਾਰਨੀ ਹੈ, ਉੱਚੀ ਸਾਰੀ ਉਚਾਰਨੀ ਹੈ, ਤਾਂ ਕਿ ਸਾਡੇ ਅੰਦਰ ਮਾਲਕ ਸ਼ਾਂਤੀ ਦੇਵੇ। ਅਤੇ ਇਹ ਬਾਣੀ ਸਾਨੂੰ ਰਸਤਾ ਦਿਖਾਏ, ਕਹਿਣ ਸੁਣਦਾ ਗੁਰੂ ਬਾਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹਲਾ ਚੌਥਾ, ਹਰ ਕੀਆ ਕਥਾ ਕਹਾਣੀਆ, ਗੁਰਮੀਤ ਸੁਣਾਈਆ।
ਤਲੰਗ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਪਾਵਨ ਸ਼ਬਦ ਬਖਸ਼ਿਆ ਹੈ, ਅਤੇ ਮਹਾਰਾਜ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦੀਆਂ ਹਰੀ ਦੀਆਂ ਜਿਹੜੀਆਂ ਕਥਾ ਹਨ ਜਾਂ ਕਹਾਣੀਆਂ, ਜਿਵੇਂ ਸਾਖੀਆਂ ਜੋ ਪਿੱਛੇ ਵਰਤੀਆਂ, ਗੁਰੂ ਕਾਲ ਤੋਂ ਪਹਿਲਾਂ ਵੀ ਉਸ ਪਰਮਾਤਮਾ ਬਾਰੇ ਸਾਖੀਆਂ ਸਨ, ਅੱਜ ਵੀ ਇਤਿਹਾਸ ਦੀਆਂ ਸਾਖੀਆਂ ਹਨ, ਉਸ ਪਰਮਾਤਮਾ ਦੀਆਂ ਕਥਾ ਜੋ ਸਰੂਪ ਲੱਖਣ ਵਾਲੀ ਕਥਾ ਹੈ, ਤ੍ਰਿਸ਼ਟੀ ਰੱਖਣ ਵਾਲੀ ਕਥਾ ਹੈ ਮਾਲਕ ਦੇ। ਅਤੇ ਮਹਾਰਾਜ ਜੀ ਕਹਿੰਦੇ ਕਥਾ ਔਰ ਇਹ ਕਹਾਣੀਆਂ ਮੇਰੇ ਗੁਰੂ ਮਿੱਤਰ ਨੇ ਮੈਨੂੰ ਸੁਣਾਈਆਂ ਹਨ, ਮੇਰੇ ਗੁਰੂ ਅਮਰਦਾਸ ਨੇ ਮੈਨੂੰ ਸੁਣਾਈਆਂ ਹਨ, ਕਥਾ ਹੈ ਮਾਲਕ ਦੀ। ਤੋ ਕਹਿੰਦੇ ਮੇਰੇ ਗੁਰੂ ਨੇ ਇਹ ਕਥਾ ਸੁਣਾਈ ਹੈ। ਅਸੀਂ ਆਮ ਤੌਰ 'ਤੇ ਦੁਨੀਆਂ ਦੀਆਂ ਕਥਾ ਕਹਾਣੀਆਂ ਬੜੀਆਂ ਸੁਣਦੇ ਹਾਂ, ਸੰਸਾਰ ਦੀਆਂ ਇਨਸਾਨ ਸੁਣ ਸੁਣ ਕੇ ਆਪਣਾ ਸਮਾਂ ਅਜਾਈ ਗਵਾਉਂਦਾ ਹੈ, ਪਰ ਕਹਿੰਦੇ ਮੇਰੇ ਗੁਰੂ ਨੇ ਇਹ ਕਥਾ ਸੁਣਾਈ ਹੈ, ਇਹ ਮੇਰੇ ਗੁਰੂ ਨੇ ਉਸ ਪਰਮਾਤਮਾ ਦੀਆਂ ਸਾਖੀਆਂ ਸੁਣਾਈਆਂ ਹਨ, ਤੇ ਆਓ ਕਿ ਤੁਸੀਂ ਸੁਣਨਾ ਕਰੋ।
ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ।
ਤੇ ਕਹਿਣ ਲੱਗੇ ਮੈਨੂੰ ਇਹ ਰਸਤਾ ਹੀ ਉਸ ਗੁਰੂ ਨੇ ਦਿਖਾਇਆ ਤੇ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਵਾਂ, ਕੁਰਬਾਨ ਜਾਵਾਂ। ਗੁਰ ਕਉ ਬਲ ਜਾਈਆ, ਔਰ ਉਸ ਮਾਲਕ ਤੋਂ ਬਲਹਾਰੀ ਗੁਰ ਆਪਣੇ ਦੇਹ ਵਾਲੀ ਸਲਵਾਰ, ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ, ਦੇਰੀ ਨਹੀਂ ਲੱਗਦੇ। ਤੂੰ ਗੁਰੂ ਤੋਂ ਕੁਰਬਾਨ ਹਾਂ, ਵਾਰਨੇ ਹਾਂ, ਪਹਿਲਾਂ ਵੀ ਕੁਰਬਾਨ ਸੀ, ਹੁਣ ਵੀ ਹਾਂ, ਅੱਗੇ ਵੀ ਹਾਂ। ਔਰ ਮਹਾਰਾਜ ਜੀ ਕਹਿੰਦੇ ਮੈਂ ਉਸ ਗੁਰੂ ਤੋਂ ਬਲਹਾਰ ਜਾਂਦਾ ਹਾਂ, ਵਾਰਨੇ ਬਲਹਾਰਨੇ ਲੱਖ ਵਾਰੀ ਆ, ਲੱਖਾਂ ਵਾਰ, ਇੱਕ ਦੋ ਵਾਰ ਨਹੀਂ, ਉਸ ਤੋਂ ਕੁਰਬਾਨ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਕਿਉਂਕਿ ਗੁਰੂ ਨੇ ਮੈਨੂੰ ਗੱਲ ਨਾ ਲਾਇਆ ਹੈ, ਮੈਨੂੰ ਗੁਰੂ ਨੇ ਉਸ ਮਾਲਕ ਦੀ ਕਥਾ ਸੁਣਾਈ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਉਸ ਮਾਲਕ ਦੀ ਕੋਈ ਮੈਨੂੰ ਗੱਲ ਕਹਿ ਤੇ ਸਹਿ ਕੀ ਬਾਤ ਜੇ ਆਖੇ ਕਹੋ ਨਾਨਕ ਕਹਿ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹਦੀ ਕੋਈ ਗੱਲ ਸੁਣਾਏ, ਉਸ ਮਾਲਕ ਦੀ ਕਥਾ ਸੁਣਾਏ, ਤੇ ਮਹਾਰਾਜ ਜੀ ਕਹਿੰਦੇ ਮੈਂ ਉਹਨੂੰ ਕੀ ਕਰਾਂ, ਉਹਨੂੰ ਸਿਰ ਵੱਢ ਕੇ ਦੇ ਦਿਆਂ ਵੀ ਮੇਰੇ ਪਿਆਰੇ ਇਹਦੇ ਤੇ ਬਹਿ ਗਏ, ਮੈਂ ਬਿਨਾਂ ਸਿਰ ਤੋਂ ਸੇਵਾ ਕਰਾਂ, ਮੈਂ ਆਪਾਂ ਉਹਨੂੰ ਸੌਂਪ ਦੇਵਾਂ।
ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਤੇ ਮਹਾਰਾਜ ਜੀ ਨੇ ਗੁਰਸਿੱਖ ਨੂੰ ਆਵਾਜ਼ ਮਾਰੀ ਹੈ, ਕਹਿੰਦੇ ਆਏ ਮਿਲ ਗੁਰਸਿੱਖ, ਐ ਮੇਰੇ ਗੁਰੂ ਕੇ ਸਿੱਖ, ਐ ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਸਿੱਖ ਹੈ। ਉਹ ਕਹਿੰਦੇ ਤੇਰੇ ਅੰਦਰ ਗੁਰੂ ਦੀ ਸਿੱਖਿਆ ਵਸੀ ਹੈ, ਆ ਗੁਰਸਿੱਖ ਮੈਨੂੰ ਮਿਲ, ਆ ਬੁੱਢਾ ਬਾਬਾ ਬੁੱਢਾ ਸਾਹਿਬ ਮੈਨੂੰ ਮਿਲ ਆਖ। ਕਿਉਂ ਮਹਾਲਕਾ ਆਖਦੇ, ਵੇਖੋ ਉਹ ਮਹਾਂਪੁਰਸ਼ ਉਹਨਾਂ ਨੂੰ ਗੁਰੂ ਆਪ ਮਿਲ ਜਾਂਦਾ ਹੈ, ਆਪ ਗੱਲ ਨਾ ਲਾਉਂਦਾ ਹੈ। ਜਦੋਂ ਕਿਤੇ ਉਹਨਾਂ ਦਾ ਸਰੀਰ ਬਿਰਧ ਹੋਇਆ, ਉਸ ਮਹਾਂਪੁਰਸ਼ ਦਾ ਜਿਹਨਾਂ ਸਾਰਾ ਜੀਵਨ ਗੁਰੂ ਲਈ ਵਾਰਿਆ, ਇੱਕ ਰਾਈ ਮਾਤਰ ਜ਼ਿੰਦਗੀ 'ਤੇ ਇੱਧਰ ਉੱਧਰ ਕੋਈ ਮਨ 'ਚ ਫੁਰਨਾ ਨਹੀਂ ਉਠਾਇਆ, ਮੇਰੇ ਤੋਂ ਬਾਅਦ 'ਚ ਆਉਣ ਵਾਲੇ ਗੁਰੂ ਬਣ ਗਏ, ਮੈਂ ਸਿੱਖ ਰਿਹਾ, ਪਰ ਸੇਵਾ ਹੈ ਕੇਵਲ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦੀ ਸਿੱਖਿਆ ਵਸੀ। ਪਾਲਕੀ ਸਾਹਿਬ ਭੇਜੀ, ਮਹਾਰਾਜ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਤੁਸੀਂ ਬਿਰਧ ਹੋ ਗਏ ਜੀ, ਹੁਣ ਤੁਰ ਕੇ ਨਹੀਂ ਇਹ ਪਾਲਕੀ 'ਚ ਸਿੱਖ ਚੁੱਕ ਕੇ ਲਿਆ ਕਰਨ। ਕਹਿੰਦੇ ਮਹਾਰਾਜ ਮੈਂ ਸਿੱਖ ਹਾਂ ਅਤੇ ਤੁਹਾਡੀ ਬਰਾਬਰੀ, ਪਾਲਕੀ 'ਚ ਤਾਂ ਗੁਰੂ ਬੈਠਦਾ ਹੈ, ਮੈਂ ਤੁਰ ਕੇ ਆਵਾਂਗਾ। ਕਹਿੰਦੇ ਫਿਰ ਸਾਡਾ ਬਚਨ ਮੰਨਣਾ ਪੈਣਾ, ਹੁਕਮ ਮੰਨ ਕੇ ਪਾਲਕੀ 'ਚ ਬੈਠ ਕੇ ਰਾਮਸਰ ਸਾਹਿਬ ਦੇ ਅੱਗਿਓਂ ਆਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਲੈ ਕੇ ਅੱਗੇ ਲੈਣ ਦੇ ਵਿਆਹ, ਉਹ ਬਾਬਾ ਬੁੱਢਾ ਸਾਹਿਬ ਆ ਰਹੇ ਹਨ, ਆਪ ਮਿਲਣ ਚਲੇ ਜਾਂਦੇ, ਆਪ ਮਿਲਣ ਵੀ ਆਉਂਦੇ ਅਤੇ ਆਪ ਗੁਰੂ ਜਾਂਦਾ ਹੈ। ਚਰਨ ਸਨ ਗੁਰੇਕ ਪਿੰਡ ਚਾਏ ਚੱਲ, ਸਤਿਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ। ਅਤੇ ਉਸ ਵੇਲੇ ਮਹਾਰਾਜ ਜੀ ਨੇ ਆਪਣਾ ਮੋਢਾ ਉਹਲਿਆਂ ਦੀ ਜਾ ਕੇ ਪਾਲਕੀ ਨੂੰ ਲਾ ਦਿੱਤਾ, ਬਾਬਾ ਬੁੱਢਾ ਸਾਹਿਬ ਹਨ। ਅਤੇ ਉਹ ਮਹਾਂਪੁਰਸ਼ ਜਲਦੀ ਨਾ ਆਖਿਆ ਪਾਲਕੀ ਥੱਲੇ ਰੱਖ ਦਿਓ, ਥੱਲੇ ਉੱਤਰ ਆਏ। ਕਹਿੰਦੇ ਮਹਾਰਾਜ ਇਹ ਤੁਸੀਂ ਨਰਾਦਰੀ ਕੀਤੀ ਹੈ, ਇਹ ਤੁਹਾਡਾ ਅਦਬ ਨਹੀਂ ਰਿਹਾ, ਔਰ ਇੱਕ ਸੇਵਕ ਦੇ ਪਾਲਕੀ ਨੂੰ ਤੁਸੀਂ ਮੋਢਾ ਲਓ, ਇਹ ਠੀਕ ਨਹੀਂ ਹੈ, ਇਹ ਤੁਹਾਡਾ ਅਦਬ ਨਹੀਂ ਹੈ ਮਹਾਰਾਜ। ਅਤੇ ਸਤਿਗੁਰੂ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਤੁਸੀਂ ਪਾਲਕੀ ਸੀ, ਮੈਂ ਮੋਢਾ ਲਾ ਦਿੱਤਾ। ਕਹਿੰਦੇ ਤੁਸੀਂ ਆਪੇ ਤਾਂ ਵਚਨ ਕਰ ਦਿੱਤਾ, ਬੁੱਢਾ ਤਾਂ ਇੱਥੋਂ ਓਹਲੇ ਨਾ ਹੋ ਸਾਂ, ਅਤੇ ਤੁਸੀਂ ਤਾਂ ਓਹਲੇ ਹੀ ਨਹੀਂ, ਤੁਸੀਂ ਤਾਂ ਹਾਏ ਹੋ ਨਾਲ ਹੋ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੋ ਇਹ ਉਹ ਹਸਤੀ ਹੈ, ਜਦੋਂ ਸੱਚਖੰਡ ਤੋਂ ਆਉਂਦੇ ਸਨ ਤੇ ਸਿੱਖਾਂ ਨੂੰ ਕਹਿੰਦੇ ਸੀ ਗੁਰਸਿੱਖੋ ਆਓ, ਬਾਬਾ ਬੁੱਢਾ ਸਾਹਿਬ ਆ ਰਹੇ, ਉਹਨਾਂ ਨੂੰ ਅੱਗਿਓਂ ਲੈਣ ਜਾਣਾ ਹੈ। ਤੇ ਮਹਾਰਾਜ ਜੀ ਕਹਿੰਦੇ ਮੇਰੇ ਗੁਰਸਿੱਖ, ਤੇਰੇ ਅੰਦਰ ਗੁਰੂ ਦੀ ਸਿੱਖਿਆ ਵਸੀ ਹੈ, ਆ ਮੈਨੂੰ ਮੋ, ਕਿਉਂਕਿ ਤੂੰ ਮੇਰੇ ਗੁਰੂ ਦਾ ਪਿਆਰਾ ਹੈ, ਮੇਰੇ ਗੁਰੂ ਨਾਲ ਮੇਹ ਕਰਨ ਵਾਲਾ ਹੈ, ਤੇਰੇ 'ਚ ਮੇਰਾ ਗੁਰੂ ਵਸਿਆ ਹੈ।
रहाओ हर के गुण हर पावंदे से गुरु ते पाए
तो विश्राम दे के महाराज जी कहिंदे हरी दे गुण उस मारत नूं चंगे लगदे परमात्मा नूं इहदे गुण चंगे लगदे हन पर ये गुण मिलदे कित्थों गुरु पासों से गुरु ते पाए हरी दे परमेश्वर दे गुण आपां कहिंदे गुरु आ ये परमेश्वर दा रूप हो गया है तो उहदे च रूप तां वी है तां आम बंदे वर्गा है पर की देखदे च गुण हन तां ही आने इहदा माण कीता जांदा है इहदे च कोई गुरु दे चिन्ह नजर आउंदे आ गुण नजर आउंदे हन इहदे अंदर संतोख दया धर्म सहनशीलता विचार प्रेम भावना ते महाराज जी कहिंदे हरी नूं उहदे गुण चंगे लगदे हर के गुण हर पावंदे से गुरु ते पाए तो गुरसिखा हरी दे गुण ही चंगे लगते है उहदे ही उह गुण गाउंदे है उह किसे दे गुण नहीं गाउंदे क्योंकि परमात्मा नूं उहदे गुण चंगे लगते हैं उह सुभ गुणा करके रहिंदा है
जिन गुर का भाणा मन्निया तिन घुम घुम जाए
जिन्हां ने गुरु का भाणा मन्निया भाणा गुरमुख तेरा भाणा पावे तो भाणा की है हुक्म मन्निया कोई दुख आया सुख आया जे सुख दे तां तुझे आरांधी दुख सुख भी तुझे ते आए दोवां च को जे पक जे भुख दे तां इक ही राजा दुख विच सुख मनाए ये भाणे की खेद है तन मन काट काट सब अरपी विच अग्नि आप जलाई पखा फेरी पानी धोवा जो देव है सुखाई उन्हें भाणा सानू करके दिखाया है ते महाराज जी कहिंदे ये मालक जिन्हां नूं तेरा भाणा पा गया है जिन्हां ने तेरा हुक्म मन्निया है सो उन्हां तों मैं कुर्बान जांदा हां घुम घुम हुंदा भी मुड़ मुड़ वाल नहीं जाना बलार नहीं जाना मैं उन्हां तो कुर्बान हाँ क्योंकि तेरे भाणे च रहिंदे हन तेरे हुक्म च रहिंदे हन
जिन सतगुर प्यारा देखिया तिन कौ हो वारी
तो जिन्हां ने मेरे प्यारे गुरु नूं देखिया दर्शन कीता आखे मैं उन्हां तो वार नहीं जांदा कुर्बान हाँ जिहड़े भावना ना आके गुरु का दर्शन करते है दर्शन जिथे लैन वजोगा जी कई बार कई कह दे कि कले दर्शन ना की होगा भी मत्था टेक दे दर्शन कर ले महाराज जी कहते कि प्यार ना तुसी गुरु को भावना ना दर्शन कर लो जिस मिलिया मन होए आनंद सो सतगुर कही है मन की दुविधा बिंस जाए हर परम पद लहे है तो कहिंदे दर्शन करदे ही आनंद आ जांदा है भावना नाल उहदा दरबारा हो जांदा है जिन्हां ने गुरु नूं देखिया प्यार नाल मैं उहनां तों वारने हां कुर्बान हां
जिन गुर की कीती चाकरी तिन साध बलिहारी
महाराज जी कहिंदे जिन्हां ने मेरे गुरु दी चाकरी कीती है भगती रूपी चाकरी कीती है नौकरी कीती है चाकरी नहीं चा ना कार करनी प्यार ना का करनी सेवा करनी चा करी जिन्हां ने संसार वालों मन चुक के गुरु ने सेवा की है उन्हों कहने चाकरी एक हुंदी नौकरी ते नौकरी हुंदी भी तू भी मैं तेरी नौकरी छड्ड दिना नौकर करी जानी भी जिन्ना चिर पैसे मिले नौकरी कर ली नहीं तो चले गए ते चाकर हुंदा है चाहे कि गुरु वास्ते उन्हें बंद बंद कटवाना पे वो गुरु की सेवा नहीं छड़दा है चाकर ते महाराज जी कहिंदे जिन्हां ने तेरी सेवा कीती भगती रूपी से चाकरी कीती नौकरी कीती है महाराज जी कहन लगे उन्हां तो मैं कुर्बान हाँ तिन सद बलहारे सौ वारा कुर्बान हाँ जिहड़े तेरे चाकर हन तेरे चा ना सेवा निभाने वाले है भगती रूपी नौकरी करते हैं चाकरी करते हैं ਉਹਨਾਂ ਤੋਂ ਮੈਂ ਸਦਾ ਵੀ ਕੁਰਬਾਨ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਹੇ ਮਾਲਕ, ਹੇ ਹਰੀ ਪਰਮਾਤਮਾ, ਤੇਰਾ ਨਾਮ ਦੁੱਖਾਂ ਨੂੰ ਮੇਟਣ ਵਾਲਾ ਹੈ। ਜਿਹੜੇ ਅਨੇਕਾਂ ਇਨਸਾਨ ਨੂੰ ਦੁੱਖ ਹਨ, ਉਹਨੂੰ ਕਈ ਤਰ੍ਹਾਂ ਦੇ ਇਨਸਾਨ ਨੂੰ ਜੀਵ ਨੂੰ ਦੁੱਖ ਲੱਗਦੇ ਹਨ, ਉਸ ਮਾਲਕ ਦਾ ਨਾਮ ਦੁੱਖਾਂ ਨੂੰ ਮੇੜ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਕਿਸੇ ਤਰ੍ਹਾਂ ਦਾ ਉਹ ਕੋਈ ਤਨ ਮਨ ਦਾ, ਤਨ ਦਾ ਦੁੱਖ ਹੈ, ਮਨ ਦਾ ਦੁੱਖ ਹੈ। ਆਮ ਤੌਰ 'ਤੇ ਮਨੁੱਖ ਮਾਨਸਿਕ ਪੀੜਾ ਨਾਲ ਜ਼ਿਆਦਾ ਭਰਿਆ ਪਿਆ ਹੈ, ਕੋਈ ਦੁਖੀ ਹੈ। ਬਾਹਰੋਂ ਕਈ ਵਾਰ ਤਨ ਆਪਾਂ ਨੂੰ ਸੁਖੀ ਲੱਗਦਾ ਹੈ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉੱਤਰੇ ਭੁੱਖ। ਅੰਦਰ ਚਿੰਤਾਵਾਂ ਦਾ ਦੁੱਖ ਹੈ, ਬਾਹਰੋਂ ਅਸੀਂ ਵੇਖਦੇ ਬੰਦਾ ਬੜਾ ਠਾਠ ਬਾਠ ਹੋਇਆ ਪਰ ਦੁਖੀ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨਾਮ ਉਹਨੂੰ ਤਨ ਮਨ ਦੋਵੇਂ ਸੁੱਖ ਬਖਸ਼ਦਾ ਹੈ, ਦੁੱਖ ਨਾਸ ਕਰਦਾ ਹੈ।
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ।
ਪਰ ਇਹ ਹੁਣ ਨਾਮ ਮਿਲੇ ਕਿੱਥੋਂ? ਗੁਰੂ ਦੀ ਸੇਵਾ ਵਿੱਚੋਂ, ਗੁਰੂ ਦੇ ਸੇਵਾ ਵਿੱਚੋਂ ਨਾਮ ਮਿਲਦਾ ਹੈ ਅਤੇ ਗੁਰਮੁਖਾਂ ਦਾ ਪਾਰ ਤਾਰਾ ਹੋ ਜਾਂਦਾ ਹੈ। ਜਿਹੜੇ ਉਹਨਾਂ ਨਾਮ ਜਪਦੇ ਹਨ, ਨਿਸਤਾਰਾ ਹੁੰਦਾ ਕਿ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਪਾਰ ਉੱਤਰ ਜਾਂਦੇ ਆ, ਉਹ ਦੁੱਖਾਂ ਤੋਂ ਪਾਰ ਲੰਘ ਜਾਂਦੇ ਆ। ਪਾਰ ਤਾਂ ਵੀ ਉਹ ਗੁਰੂ ਕੋਲ ਜੁੜੇ ਹੁੰਦੇ ਵੀ ਅੱਗੇ ਕਿਹੜਾ ਕੋਈ ਸਮੁੰਦਰ ਲੰਘਣਾ ਜਾਂ ਹੋਰ, ਉਹ ਦੁਨੀਆਂ ਦੇ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਤੇ ਚਲੇ ਜਾਂਦੇ ਹਨ। ਉਹ ਆਦਿ ਵਿਆਹ ਉਪਾਤ ਤੋਂ ਤਾਂ ਚਲੇ ਜਾਂਦੇ ਹਨ, ਉਹਨਾਂ ਦਾ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਜੀਵਨ ਉੱਚਾ ਹੋ ਜਾਂਦਾ ਹੈ, ਪਾਰ ਤਾਰਾ ਹੋ ਗਿਆ, ਉਹ ਗੁਰੂ ਨਾਲ ਹੀ ਮਿਲੇ ਰਹਿੰਦੇ ਹਨ।
ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ।
ਹੁਣ ਜਿਹੜੇ ਨਾਮ ਧਿਆਉਂਦੇ ਆ ਮਹਾਰਾਜ ਜੀ, ਜਿਹੜੇ ਪ੍ਰਵਾਨ ਹਨ ਤੇ ਜਨ ਪ੍ਰਵਾਨ, ਉਹ ਪ੍ਰਵਾਨ ਜੀ ਕਹ, ਉਹਨਾਂ ਨੂੰ ਪ੍ਰਵਾਨਗੀ ਮਿਲਦੀ ਹੈ, ਉਹਨਾਂ ਨੂੰ ਮਾਣ ਮਿਲਦਾ ਹੈ। ਤੋ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਉਹ ਸਫਲ ਹਨ, ਉਹਨਾਂ ਦੀ ਮਾਂ ਧੰਤਾ ਯੋਗ ਹੈ। ਮਹਾਰਾਜ ਜੀ ਕਹਿੰਦੇ ਉਹ ਪ੍ਰਵਾਨ ਆਏ ਹਨ, ਆਇਆ ਸਫਲਤਾ ਹੂ ਕੋ ਬਣੀ ਹੈ, ਜਾਸ ਰਸਮ ਹਰ ਹਰ ਜਸ ਭਨੇ ਹੈ। ਤੋ ਉਹਨਾਂ ਦਾ ਇਸ ਧਰਤੀ ਤੇ ਆਉਣਾ ਪ੍ਰਵਾਨ ਪ੍ਰਵਾਨ ਹੈ। ਪ੍ਰਵਾਨ ਗਣੀ ਸੇਈਏ ਆਏ ਸਫਲ ਤਿਨਾ ਕੇ ਕੰਮ, ਮੇਰੇ ਰਾਮ ਹਰ ਜਨ ਕੈ ਹੋ ਮਲ ਜਾਏ। ਕੇਸਾਂ ਕਾ ਕਰ ਚਵਲ ਢਲਾਵਾ ਚਰਨ ਧੂੜ ਮੁੱਖ ਲਾਏ। ਉਹ ਆਏ ਪ੍ਰਵਾਨ, ਉਹਨਾਂ ਦਾ ਆਇਆ ਸਫਲ ਹੋ ਜਾਂਦਾ ਕਿਉਂਕਿ ਉਹ ਨਾਮ ਜਪਦੇ ਹਨ, ਉਹ ਸ੍ਰੇਸ਼ਟ ਰਸਤੇ ਤੁਰਦੇ ਹਨ, ਉਹ ਹੋਰਨਾਂ ਨੂੰ ਜਪਾਉਂਦੇ ਆਪ ਜਪਦੇ ਹਨ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਹ ਨਾਮ ਜਪਾਵੇ। ਆਪ ਜਪਦੇ ਉਹਨਾਂ ਨੂੰ ਜਪਾਉਂਦੇ ਹਨ।
ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਤੇ ਉਹਨਾਂ ਤੋਂ ਮਹਾਰਾਜ ਜੀ ਕਹਿੰਦੇ ਮੈਂ ਆਪਾ ਵਾਰਦਾ ਹਾਂ, ਕਿਉਂਕਿ ਗੁਰੂ ਜੀ ਦਾ ਆਮ ਕਵਾਂਗੇ ਵੀ ਬਾਣੀ ਚ ਮੁੜ ਮੁੜ ਮਾਲਕ ਇਸ ਤਰ੍ਹਾਂ ਕੋ ਕਹਿ ਰਹੇ ਹੈ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਉਸ ਧਰੂਤ ਆ ਜਿਹੜੀ ਹੈ, ਕੰਪਾਸ ਹੁੰਦਾ ਹੈ। ਅੱਜ ਜਹਾਜ਼ ਚੱਲਦੇ ਸਮੁੰਦਰ ਦੇ ਜਾਂ ਉੱਤੇ ਜਿਹੜੇ ਜਹਾਜ਼ ਚੱਲਦੇ ਹਨ, ਉੱਥੇ ਕੰਪਾਸ ਹੁੰਦਾ ਹੈ। ਉਹ ਕੰਪਾਸ ਦੀ ਜਿਹੜੀ ਸੂਈ ਹੈ ਉੱਤਰ ਵੱਲ ਹੁੰਦੀ, ਨਾਰਥ ਵੱਲ ਹੁੰਦੀ ਹੈ। ਅਤੇ ਗੁਰੂ ਦਾ ਧਿਆਨ ਕੇਵਲ ਸਿੱਖਾਂ ਵੱਲ, ਬਾਣੀ ਵੱਲ, ਪਰਮਾਤਮਾ ਨਾਲ ਹੈ, ਉਹਨਾਂ ਵੱਲ ਉਹਨਾਂ ਦਾ ਧਿਆਨ ਹੈ। ਔਰ ਉਹ ਮੁੜ ਮੁੜ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਂਦੇ ਹਨ, ਉਹਨਾਂ ਤੋਂ ਸਦਾ ਸਦਾ ਕੁਰਬਾਨ ਹੁੰਦੇ ਹਨ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੇ ਸਮੇਂ 'ਤੇ ਬੜੇ ਬੜੇ ਹੰਕਾਰੀ ਲੋਕ ਵੀ ਹੋਏ, ਜ਼ਾਲਮ ਲੋਕ ਹੋਏ। ਉਹਨਾਂ ਦੀ ਪਹਿਲੀ ਉਦਾਸੀ ਜਿਹੜੀ ਹੈ, ਉਹਦੇ ਵਿੱਚ ਪਹਿਲੀ ਉਦਾਸੀ 'ਚ ਉਹ ਭਾਈ ਮਰਦਾਨੇ ਨੂੰ ਮਿਲਦੇ ਜਾ ਕੇ, ਉੱਥੇ ਮਲਕ ਭਾਗੋ ਵੀ ਬੈਠਾ ਹੈ। ਅੱਜ ਮਲਕ ਭਾਗਵਾਂ ਕੋਲ ਲੋਕ ਭੱਜ ਭੱਜ ਜਾਂਦੇ ਹਨ, ਸ਼ਾਇਦ ਉੱਥੋਂ ਕੋਈ ਸੁੱਖ ਮਿਲੇਗਾ। ਅਤੇ ਮਾਲਕ ਉਸ ਗਰੀਬ ਦੇ ਗ੍ਰਹਿ, ਕਿਉਂਕਿ ਉਹ ਮਾਲਕ ਦੀ ਬੰਦਗੀ ਕਰਨ ਵਾਲਾ ਹੈ। ਅਤੇ ਕਿਤੇ ਵੀ ਬਾਣੀ 'ਚ ਮਹਾਰਾਜ ਨੂੰ ਅਮੀਰ ਨਿਵਾਜ ਨਹੀਂ ਆਖਿਆ ਗਿਆ, ਗਰੀਬ ਨਿਵਾਜ ਨੂੰ। ਗਸਈਆਂ ਮੇਰਾ ਨਾਥ ਹੈ ਸ਼ਤਰਤ। ਤੇ ਉਹ ਹੁਣ ਜਿਹੜਾ ਬੰਦਾ ਹੰਕਾਰੀ ਹੈ, ਬੇਈਮਾਨ ਹੈ, ਉਹਦਾ ਉਹ ਟਕੇ ਟਕੇ ਤੇ ਝੂਠ ਮਾਰਨ ਵਾਲਾ ਹੈ, ਉਹਨੂੰ ਇਹਦੇ ਚ ਵੀ ਜਲਸੀ ਕਰ ਗਿਆ ਈਰਖਾ ਵੀ ਗੁਰੂ ਨਾਨਕ ਇਹਦੇ ਘਰ ਕਿਉਂ ਆਇਆ ਹੈ, ਇੱਥੇ ਕਿਉਂ ਰਹਿ ਰਹੇ ਹੋ। ਉਹਨੇ ਇੱਕ ਵੱਡਾ ਸਾਰਾ ਲੰਗਰ ਕਰ ਦਿੱਤਾ, ਉਹਦੇ ਗੁਣ ਗਾਉਣ ਵਾਲੇ ਵੀ ਇਕੱਠੇ ਹੋ ਗਏ ਬੜੇ, ਉਹਨੇ ਰੰਬ ਰੰਬ ਕਰਨ ਵਾਲੇ ਵੀ ਬੜੇ ਲੈ ਆਉਂਦੇ, ਪਰ ਉਹਦੇ ਚ ਮਾਲਕ ਨੂੰ ਵੀ ਬੁਲਾਇਆ ਗਿਆ ਪਰ ਗੁਰੂ ਨਹੀਂ ਉੱਥੇ ਗਏ। ਉਹਨੂੰ ਕਹਿੰਦਾ ਨਹੀਂ ਆਉਂਦੇ ਤਾਂ ਧੱਕੇ ਨਾ ਲਿਆ। ਵੇਖੋ ਜਿਹੜਾ ਬੰਦਾ ਮਾਇਆ ਧਾਰੀ ਅਤੰਨਾ ਬੋਲਾ ਹੈ, ਉਹ ਹੰਕਾਰੀ ਵੀ ਹੈ, ਉਹ ਦੂਜੇ ਦੀ ਨਾ ਤਾਂ ਵਡਿਆਈ ਕਰਦਾ ਨਾ ਵਡਿਆਈ ਦੇਣ ਲਈ ਰਾਜੀ, ਉਹ ਕਹਿੰਦਾ ਮੇਰਾ ਹੀ ਸਾਰਾ ਕੁਝ ਹੋਵੇ। ਤੇ ਆਖਿਰ ਮਹਾਰਾਜ ਨੇ ਕਹਿੰਦਾ ਮੈਨੂੰ ਕੋਈ ਵਾਰ ਵਾਰ ਕਹਿ ਰਹੇ, ਆਖਿਰ ਜ਼ਿਆਦਾ ਕਹਿਣ ਤੇ ਕਹਿੰਦੇ ਭਾਈ ਲਾਲੋ ਆਪ ਚੱਲੀਏ ਵੀ ਉਹਦਾ ਲੰਗਰ ਦੇਖ ਆਈਏ। ਪੰਗਤ ਲੱਗੀ ਹੈ, ਲੋਕ ਖਾ ਰਹੇ ਸਨ, ਕੜਾਹ ਪੂੜੀਆਂ ਕਈ ਕੁਛ ਨਿਗਧ ਭੋਜਨ ਸਨ। ਤੇ ਭਾਈ ਲਾਲੋ ਨੂੰ ਆਖਿਆ ਵੀ ਤੂੰ ਹੀ ਆਪਣਾ ਇੱਕ ਟੁਕੜਾ ਲਾਇਆ, ਇੱਕ ਮੱਕੀ ਦੀ ਕੋਦਰੇ ਦੀ ਰੋਟੀ ਸਾਗ ਪਾ ਕੇ ਅੱਜ ਦੇਖਣਾ ਵੀ ਇਹਦੇ ਚ ਫਰਕ ਕੀ ਹੈ, ਇਸ ਬੇਈਮਾਨੀ ਚ ਸੱਚੀ ਸੁੱਚੀ ਕਿਰਤ ਚ ਕੀ ਫਰਕ ਹੈ, ਮੈਂ ਦਿਖਾਉਣਾ ਹੈ। ਸ਼ਾਇਦ ਕੋਈ ਸਧਾਰਨ ਹੁੰਦਾ ਤਾਂ ਉਹਦੇ ਤੇ ਕੋਈ ਕਈ ਤਰ੍ਹਾਂ ਦੇ ਕੋਈ ਕਤਲ ਵੀ ਕਰ ਦਿੰਦੇ, ਪਰ ਉਹ ਦੁਨੀਆਂ ਦਾ ਮਾਲਕ ਹੈ, ਉਹ ਸ੍ਰਿਸ਼ਟੀ ਦਾ ਕਰਤਾ ਹੈ, ਉਹਨਾਂ ਸੱਚ ਦਿਖਾਉਣਾ ਹੈ, ਸੱਚਾ ਸੌਦਾ ਕੀਤਾ ਹੈ। ਸੱਚਾ ਸੌਦਾ ਕਿ ਜਿਹਦੇ ਚ ਸੱਚ ਹੈ, ਜਿਹਦੇ ਚ ਸੱਚ ਬੋਲਿਆ ਜਾਵੇ, ਸੱਚ ਵਰਤਾਇਆ ਜਾਵੇ, ਸੱਚ ਦੀ ਕਮਾਈ ਹੋਵੇ। ਤੇ ਮਹਾਰਾਜ ਦੇ ਅੱਗੇ ਵੀ ਕਹਿੰਦੇ ਲਿਆਓ ਤੁਹਾਡਾ ਜਿਹੜਾ ਪ੍ਰਸ਼ਾਦ ਪਾਣੀ ਬਣਾ, ਵੱਡਾ ਥਾਲ ਲਿਆ ਕੇ ਰੱਖਤਾ। ਕਹਿਣ ਲੱਗੇ ਮਲਕ ਭਾਗੋ, ਇਹ ਅੰਨਾ ਆਦਮੀ ਤਾਂ ਖਾ ਸਕਦਾ ਹੈ ਪਰ ਅੱਖਾਂ ਵਾਲਾ ਇਹਨੂੰ ਨਹੀਂ ਖਾਏ। ਉਹ ਕਹਿੰਦਾ ਜੀ ਇਹਦੇ ਚ ਕੀ ਕਸੂਰ ਹੈ? ਕਹਿਣਗੇ ਇਹਨੂੰ ਪਰਦਾ ਬਣਿਆ ਰਹਿਣ ਦੇ, ਜਿਹਦੇ ਨੇਤਰ ਬੰਦ ਆ ਗਿਆਨੀ ਤਾਂ ਇਹ ਤੇਰਾ ਖੂਨ ਖਾਏਗਾ। ਕਹਿਣ ਲੱਗੇ ਮੇਰੀ ਕਮਾਈ ਤੁਸੀਂ ਕੀ ਵੇਖ ਲਈ? ਕਹਿੰਦੇ ਰਹਿਣ ਦੇ ਜੀ, ਅਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ। ਗੁਰੂ ਦਾ ਇਹ ਸੁਭਾਅ ਨਹੀਂ ਹੈ ਕਿਸੇ ਦਾ ਪਰਦਾ ਉਗਾੜਨਾ। ਪਰ ਜ਼ਿਆਦਾ ਕਹਿਣ ਤੇ ਮਹਾਰਾਜ ਨੇ ਉਹਦੀਆਂ ਵੀ ਪੂੜੀਆਂ ਫੜ ਲਈਆਂ, ਭਾਈ ਲਾਲੋ ਦੇ ਵੀ ਪ੍ਰਸ਼ਾਦੇ ਫੜ ਲਏ। ਇੱਕ ਬੰਨੇ ਖੂਨ ਵਹਿ ਰਿਹਾ, ਇੱਕ ਬੰਨੇ ਦੁੱਧ ਜਾ ਰਿਹਾ ਹੈ। ਅੱਜ ਦਾ ਤਰਕ ਕਿਤਾਬਾਂ ਪੜ੍ਹਨ ਵਾਲਾ ਕਹਿੰਦਾ ਜੀ ਵੈਸੇ ਹੀ ਸੀ, ਇਹ ਤਾਂ ਖੇਡ ਜੀ ਵਰਤੀ, ਪਰ ਉਹ ਅੰਨਿਆਂ ਨੂੰ ਕੀ ਪਤਾ ਹੈ? ਦੁਨੀਆਂ ਦਾ ਮਾਲਕ ਮਦੀਆਂ ਖੂਨ ਦੀਆਂ ਵਗਾ ਸਕਦਾ ਹੈ। ਔਰ ਕਹਿਣ ਲੱਗੇ ਆਹ ਫਰਕ ਸੀ, ਮੈਂ ਤਾਂ ਨਹੀਂ ਸੀ ਆਉਂਦਾ। ਔਰ ਚਰਨੀ ਧੋਆ ਪਿਆ, ਮਹਾਰਾਜ ਜੀ ਮੈਨੂੰ ਵੀ ਇੱਕ ਰਸਤਾ ਦਿਖਾ ਦਿਓ। ਵੇਖੋ ਉੱਥੇ ਉਹਨਾਂ ਨੇ ਉਹਨੂੰ ਮਾਰਿਆ ਨਹੀਂ, ਸੱਜਣ ਨੂੰ ਮਾਂ ਸੱਜਣ ਨਾਲ ਠੱਗੀ ਲੱਗ ਗਏ। ਉਹਨੇ ਦੁਨੀਆਂ ਦੇ ਲੋਕਾਂ ਨੂੰ ਮਾਰ ਮਾਰ ਕੇ ਲੁੱਟ ਲੁੱਟ ਕੇ ਖੂਹ ਭਰ ਦਿੱਤਾ ਹੈ। ਗੁਰੂ ਵੀ ਉੱਥੇ ਪਹੁੰਚਦੇ, ਜ਼ਹਿਰ ਦਾ ਪਿਆਲਾ ਉਹਨਾਂ ਨੂੰ ਪੇਸ਼ ਹੋਇਆ। ਕਹਿਣਗੇ ਵੱਡੇ ਸ਼ਾਹੂਕਾਰ ਹੋਣਗੇ। ਮਹਾਰਾਜ ਜੀ ਕਹਿੰਦੇ ਅਗਿਆਨੀ ਤਾਂ ਤੇਰਾ ਜ਼ਹਿਰ ਪੀ ਲੈਣਗੇ ਪਰ ਇਹ ਕੰਮ ਛੱਡ ਦੇ। ਉਹ ਸੱਜਣ ਸਹਿਬ ਬਣ ਗਏ, ਠੱਗੀ ਲਾ ਦਿੱਤੀ। ਔਰੰਗਜ਼ੇਬ ਨੂੰ ਆਖਦੇ ਆ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਤੇਰੇ ਨਾਂ ਨਾਲ ਔਰੰਗਜ਼ੇਬ ਸੋਭਦਾ ਨਹੀਂ ਹੈ, ਜਾਂ ਤਾਂ ਚੰਗੇ ਕੰਮ ਕਰ ਜਾਂ ਇਹ ਸੋਭਾ ਵਾ ਸ਼ਬਦ ਨਹੀਂ ਚੰਗਾ ਲੱਗਦਾ ਤੈਨੂੰ। ਤੂੰ ਕੇਵਲ ਦੋ ਕੰਮ ਨਾ ਕਰ, ਜਾਂ ਤਾਂ ਠੱਗੀ ਮਾਰੀ ਜਾਂ ਸੱਜਣ ਬਣ ਜਾ, ਇੱਕ ਕੰਮ ਕਰ। ਤੂੰ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਭਾਈ ਲਾਲੋ, ਉਹਨਾਂ ਨੂੰ 6 ਵਾਰਾਂ ਬਾਣੀ ਚ ਯਾਦ ਕੀਤਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸ ਦਾ ਕੜੀ ਗਿਆਨ ਵੇ ਲਾਲੋ, ਉਹਨਾਂ ਨੂੰ ਮਾਣ ਨਾ ਯਾਦ ਕੀਤਾ ਹੈ। ਪਾਪ ਕੀ ਜਾਣ ਦਾ ਕਾਬਲ ਹੁੰਦਾ ਜੋਰੀ ਮੰਦੇ ਦਾਨ ਵੇ ਲਾਲੋ, ਜਿਹੜੇ 9-10 ਸਦੀਆਂ ਤੋਂ ਜਾਰਮ ਸੀ ਉਹਨਾਂ ਨੂੰ ਝੁਕਣਾ ਪੈ ਗਿਆ। ਬਾਬਰ ਨੂੰ ਜਾਬਰ ਕਹਿ ਦਿੱਤਾ ਮਹਾਰਾਜ ਜੀ ਨੇ, ਉਹਦੇ ਸਿਪਾਹੀਆਂ ਨੂੰ ਕੁੱਤਿਆਂ ਦਾ ਨਾਂ ਦਿੱਤਾ ਹੈ, ਉਹਦੇ ਵਜ਼ੀਰਾਂ ਨੂੰ ਰਾਧੇ ਸੀਂ ਮੁਕੱਦਮ ਕੁੱਤੇ ਇਹ ਸ਼ਬਦ ਵਰਤਿਆ। ਤੇ ਭਾਈ ਲਾਲੋ ਦਾ ਮਾਣ ਹੋਇਆ ਹੈ, ਇੱਥੇ ਗੁਰਸਿੱਖਾਂ ਨੂੰ ਮਾਣ ਦਿੱਤਾ ਹੈ, ਪਿਆਰ ਵਾਲਿਆਂ ਨੂੰ ਮਾਣ ਦਿੱਤਾ ਹੈ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਲਈ ਕੁਰਬਾਨ ਜਾਂਦਾ ਹਾਂ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਮਹਾਰਾਜ ਜੀ ਕਹਿੰਦੇ ਅਸਲ ਚ ਉਹ ਹੀ ਉਸਤਤ ਚੰਗੀ ਲੱਗਦੀ ਜਿਹੜੀ ਤੈਨੂੰ ਚੰਗੀ ਲੱਗ ਜਾਏ, ਜਿਹੜੀ ਤੇਰੀ ਹੋ ਰਹੀ ਹੋਵੇ ਤੇ ਜਿਹੜੀ ਵਿਖਾਵੇ ਨਾ ਹੋ ਰਹੀ ਉਹ ਤੈਨੂੰ ਚੰਗੀ ਨੀ ਲੱਗੇਗੀ। ਉਹ ਕਹਿਣ ਲੱਗੇ ਤੇਰੀ ਉਹ ਉਸਤਤ ਹੈ ਜਿਹੜੀ ਤੈਨੂੰ ਪਾ ਗਈ ਹੈ, ਤੇ ਗੁਰਸਿੱਖ ਉਹ ਉਸਤਤ ਕਰਦੇ ਜਿਹੜੀ ਮਾਲਕ ਨੂੰ ਪਾ ਜਾਏ।
ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ।
ਜਿਹੜੇ ਗੁਰਮੁਖ ਮਾਲਕ ਦੀ ਸੇਵਾ ਕਰਦੇ ਆ ਉਹਨਾਂ ਨੂੰ ਹਰੀ ਗਿਆਨ ਦਾ ਫਲ ਮਿਲਦਾ, ਹਰ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ, ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ। ਵੇਖੋ ਜੇ ਸਾਰੇ ਇਹਨਾਂ ਦੇ ਇੱਥੋਂ ਮਿਲਦੇ ਫਿਰ ਕਿਸੇ ਦੀ ਸੇਵਾ ਕੀ ਕਰਨੀ ਹੈ, ਫਿਰ ਕਿਸੇ ਦੇ ਗੁਣ ਕਿਉਂ ਗਾਉਣੇ ਹਨ? ਕਿਉਂਕਿ ਕਿਸੇ ਪਾਸ ਫਲ ਹੈ ਨਹੀਂ ਗੇ, ਕਿਸੇ ਇਨਸਾਨ ਦੇ ਗੁਣ ਗਾਏ ਜਾਣੇ ਉਹਦੇ ਕੋਲ ਕੁਛ ਨਹੀਂ, ਉਹ ਵੀ ਤਾਂ ਮੰਗਤਾ ਹੈ। ਦੋ ਮੰਗਤੇ ਬਾਜ਼ਾਰ 'ਚ ਜਾ ਰਹੇ ਸਨ ਅਤੇ ਦੋਵੇਂ ਵਿਚਾਰੇ ਇੰਨੇ ਸਨ ਠੂਠੇ ਫੜੇ ਸੀ, ਤੋ ਆਮੋ ਸਾਹਮਣੇ ਆ ਗਏ। ਕਿਸੇ ਅੱਖਾਂ ਵਾਲਿਆਂ ਨੇ ਆਖਿਆ ਵੀ ਤੁਹਾਨੂੰ ਦੋਵਾਂ ਨੂੰ ਕੁਛ ਨਹੀਂ ਮਿਲਣਾ, ਤੁਸੀਂ ਦੋਵੇਂ ਮੰਗਤੇ ਜੇ। ਕਿ ਅੱਖਾਂ ਨਹੀਂ ਸਨ, ਕਹਿਣ ਲੱਗੇ ਥੋੜ੍ਹਾ ਅੱਗੇ ਪਿੱਛੇ ਜਾਓ, ਹੋਰ ਕਿਸੇ ਦੁਕਾਨ 'ਤੇ ਜਾਓ। ਹੁਣ ਦੇਖੋ ਬੰਦਾ ਗਿਆਨੀ ਹੈ ਅਤੇ ਉਹ ਕਿਸੇ ਮੰਗਤੇ ਕੋਲ ਮੰਗੇ ਜਾ ਕੇ ਅਤੇ ਕੁਛ ਨਹੀਂ ਮਿਲੇਗਾ। ਮਹਾਰਾਜ ਜੀ ਕਹਿਣ ਲੱਗੇ ਉਹ ਦਾਤਾ ਹੈ, ਸ਼ੇਰੇ ਪੰਜਾਬ ਅਰਦਾਸ ਕਰ ਰਹੇ ਸਨ। ਅਰਦਾਸ ਕਰਦੇ ਕੋਈ ਗਰੀਬ ਉਹਦੇ ਪਿੱਛੇ ਆਇਆ, ਇਹ ਰਾਜਾ ਹੈ ਕੋਈ ਮੈਨੂੰ ਦੇ ਦੇਵੇਗਾ, ਮੇਰੀ ਗਰੀਬੀ ਦੂਰ ਕਰ ਦੇਵੇਗਾ। ਔਰ ਅੱਗੇ ਸ਼ੇਰੇ ਪੰਜਾਬ ਅਰਦਾਸ ਕਰ ਰਹੇ ਸਨ ਕਿ ਸਤਿਗੁਰੂ ਜੀ ਦਇਆ ਕਰੋ, ਮੇਰਾ ਰਾਜ ਵਧੇ, ਪੁਸ਼ਤਾਂ ਤੱਕ ਚੱਲੇ, ਜੋ ਵੀ ਮੰਗਿਆ ਉਸਨੇ ਚੰਗੀਆਂ ਗੱਲਾਂ ਕਹੀਆਂ। ਉਹ ਅਰਦਾਸ ਤੋਂ ਬਾਅਦ ਪਿੱਛੇ ਮੁੜ ਗਿਆ, ਸ਼ੇਰੇ ਪੰਜਾਬ ਨੇ ਮੁੜ ਕੇ ਵੇਖਿਆ ਕੋਈ ਆਇਆ, ਮੁੜ ਗਿਆ, ਗੱਲ ਦੱਸੀ ਨਹੀਂ, ਭੰਜ ਕੇ ਨਹੀਂ ਬੁਲਾਇਆ। ਕਹਿਣ ਲੱਗੇ ਤੇਰੀ ਮੰਗ ਕੀ ਹੈ? ਕਹਿਣ ਲੱਗੇ ਮੈਂ ਆਇਆ ਸੀ ਮੰਗਣ ਲਈ, ਪਰ ਤਾਂ ਅੱਗੇ ਵੀ ਵੱਡਾ ਮੰਗਤਾ ਮੰਗੀ ਜਾਂਦਾ ਅਤੇ ਮੈਂ ਇਹਦੇ ਕੋਲ ਮੰਗ ਲਵਾਂਗਾ। ਤੂੰ ਗੱਲ ਮੰਗਣ ਦੀ ਹੈ, ਕੋਈ ਵਿਚਾਰਾ 2 ਰੁਪਈਏ ਮੰਗਦਾ, ਕੋਈ ਕਰੋੜਾਂ ਮੰਗ ਲੈਂਦਾ ਹੈ, ਹੈ ਤਾਂ ਮੰਗਤੇ ਹੀ ਹੈ ਸਾਰੇ। ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤ। ਅਤੇ ਮਹਾਰਾਜ ਜੀ ਕਹਿਣ ਲੱਗੇ ਅਸਲ 'ਚ ਜਿਹੜੇ ਉਹਦਾ ਗੁਣ ਗਾਉਂਦੇ ਹਨ, ਜਿਹੜੇ ਮਾਲਕ ਦੇ ਗੁਣਾਂ ਨੂੰ ਗਾਇਨ ਕਰਦੇ ਆ, ਉਹਨਾਂ ਨੂੰ ਗਿਆਨ ਦਾ ਫਲ ਮਿਲਦਾ ਹੈ, ਹਰ ਤਰ੍ਹਾਂ ਦਾ ਆਨੰਦ ਮਿਲਦਾ ਹੈ।
ਜਿੰਨਾ ਹਰ ਸੇਤੀ ਪਿਰਹਾੜੀ ਤਿੰਨਾ ਜੀਵ ਪ੍ਰਭ ਨਾਲੇ।
ਜਿਨ੍ਹਾਂ ਦਾ ਮਾਲਕ ਨਾਲ ਪਿਆਰ ਹੈ ਉਹਨਾਂ ਦੇ ਅੰਦਰ ਸਦਾ ਹੀ ਮਾਲਕ ਰਹਿੰਦਾ ਹੈ, ਤਿੰਨਾ ਜੀਵ ਪ੍ਰਭ ਨਾਲੇ, ਉਹਨਾਂ ਦੇ ਅੰਦਰ ਪ੍ਰਭੂ ਸਦਾ ਹੀ ਵਸਿਆ ਰਹਿੰਦਾ ਹੈ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ।
ਉਹ ਤਾਂ ਵੀ ਜਿਉਂਦੇ ਨਾਮ ਕਰਕੇ ਮਰਨ ਵਿਸਣ ਜੀਵਨ ਹਰ ਨਾਮ ਤੇ ਆਵਣ। ਮਹਾਰਾਜ ਜੀ ਕਹਿੰਦੇ ਉਹਦਾ ਨਾਮ ਜਪਣਾ ਹੀ ਜੀਵਨ ਹੈ, ਤੇ ਜੇ ਭੁੱਲ ਜਾਏ ਤਾਂ ਮੌਤ ਹੈ। ਉਹ ਸਦਾ ਹੀ ਨਾਮ ਜਪ ਕੇ ਜਿਉਂਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ।
ਜਿਨ੍ਹਾਂ ਮੇਰੇ ਪਿਆਰੇ ਗੁਰੂ ਨੂੰ ਸੇਵਿਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਵੇ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ।
ਆਪ ਤਾਂ ਵੀ ਛੁੱਟੇ ਹੀ ਹੈ, ਉਹ ਤਾਂ ਮੁਕਤੀ ਹੈ, ਪਰਿਵਾਰ ਨੂੰ ਵੀ ਛਡਾ ਲੈਂਦੇ ਹਨ। ਉਹ ਤਾਂ ਪਰਿਵਾਰ ਕੇ ਦੁਨੀਆਂ ਨੂੰ ਵੀ ਸਿੱਧੇ ਰਸਤੇ ਪਾ ਦਿੰਦੇ। ਆਪ ਤਰੇ ਹੈ ਤੋ ਆਪ ਤਰੇ ਤਾਰੇਨ ਸ੍ਰਿਠਾ, ਸ੍ਰਿਸ਼ਟੀ ਨੂੰ ਤਾਰ ਲੈਂਦੇ ਹਨ।
ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਕਹਿੰਦੇ ਗੁਰੂ ਨੇ ਵੀ ਤਾਂ ਮਾਲਕ ਨੂੰ ਸੇਵਿਆ ਨਾ, ਮੇਰਾ ਗੁਰੂ ਧੰਤਾ ਯੋਗ ਹੈ, ਉਹ ਪਹਿਲਾਂ ਵੀ ਧੰਨ ਸੀ ਹੁਣ ਵੀ ਅਗਾਂਹ ਵੀ ਹੋਏਗਾ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
ਗੁਰੂ ਨੇ ਮੈਨੂੰ ਮਾਲਕ ਦਾ ਰਸਤਾ ਦੱਸਿਆ। ਕਹਿੰਦੇ ਗੁਰੂ ਦਾ ਬਹੁਤ ਵੱਡਾ ਪਰਉਪਕਾਰ ਹੈ, ਇਹ ਪੁੰਨਾਂ ਤੋਂ ਵੱਡਾ ਪੁੰਨ ਹੈ ਜਿਹੜਾ ਗੁਰੂ ਨੇ ਸਾਨੂੰ ਰਸਤਾ ਦੱਸਿਆ, ਇਹ ਵੀ ਤੱਕ ਪੁੰਨ ਹੈ। ਆਪਾਂ ਪੁੰਨ ਉਹਨੂੰ ਆਉਂਦੇ ਵੀ ਕਿਸੇ ਨੂੰ ਰੁਪਈਏ ਦੇ ਦਿੱਤੇ, ਕੱਪੜਾ ਦੇ ਦਿੱਤਾ, ਪੁੰਨ ਕੀਤਾ। ਤੇ ਮਹਾਰਾਜ ਜੀ ਕਰ ਦਿੰਦਾ ਉਹ ਤੋਂ ਪੁੰਨ ਵੱਡਾ ਹੈ। ਤੇ ਜਿਹੜਾ ਮਾਲਕ ਦੇ ਗੁਣ ਦੱਸਦੇ ਨੇ ਉਹਦੇ ਨਾਲ ਜੋੜਨਾ ਇਹ ਵੱਡਾ ਪਰਉਪਕਾਰ ਵੱਡਾ ਪੁੰਨ ਹੈ।
ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪਰਾਣੀ।
ਗੁਰੂ ਕੇ ਸਿੱਖ ਗੁਰੂ ਦੀ ਸੇਵਾ ਕਰਦੇ ਉਹ ਵੀ ਪਰਉਪਕਾਰੀ ਹੈ, ਉਹ ਪੁੰਨੀ ਪੁਰਖ ਹਨ, ਉਹ ਪਵਿੱਤਰ ਹਨ।
ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੁਰਬਾਣੀ।
ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਆਪਾ ਵਾਰਦਾ ਹਾਂ, ਮੈਂ ਸਦੀਵ ਕਾਲ ਕੁਰਬਾਨ ਜਾਂਦਾ ਹਾਂ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਔਰ ਗੁਰਮੁਖ ਸਖੀਆਂ ਸਹੇਲੀਆਂ ਸਾਰੇ ਜਿਹੜੇ ਗੁਰਮੁਖ ਹਨ ਇਹ ਮਾਲਕ ਦੇ ਸਖੀ ਮਿੱਤਰ ਸੱਜਣ ਹਨ, ਸਾਰੇ ਸਹੇਲੀਆਂ ਦੀ ਨਿਆਈ ਹਨ, ਕਿਉਂਕਿ ਵਾਹਿਗੁਰੂ ਨੂੰ ਭਾ ਗਈਆਂ ਹਨ, ਉਹਦੇ ਗੁਣ ਗਾਉਂਦੇ ਆ, ਉਹਨੂੰ ਚੰਗੇ ਲੱਗਦੇ ਆ। ਤੇ ਮਹਾਰਾਜ ਜੀ ਕਹਿੰਦੇ ਅਸਲ ਚ ਇਹੋ ਸਾਡੇ ਮਿੱਤਰ ਸੱਜਣ ਸਖੀ ਸਹੇਲੀਆਂ ਹਨ।
ਹਰ ਦਰ ਗਹਿ ਪਹਿਨਾਈਆ ਹਰ ਆਪ ਗੱਲ ਲਾਈਆ।
ਉਹਨਾਂ ਨੂੰ ਮਾਲਕ ਨੇ ਹਰੀ ਜੀ ਦਰਗਾਹ ਵਿਚ ਪਹਿਨ ਆਈ ਹੁੰਦਾ ਮਾਨ ਦਿੱਤਾ, ਇੱਜ਼ਤ ਮਰਦੀ ਪੋਸ਼ਾਕ ਦਿੱਤੀ ਹੈ, ਉਹਨੂੰ ਆਪਣੇ ਗਾਇਨਾ ਲਾਉਂਦਾ ਹੈ। ਰੇ ਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸੁਭ ਦਿਓ, ਉਹ ਆਦਰ ਦਿੰਦਾ ਹੈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਉਹ ਵੀ ਮਾਨ ਦਿੰਦਾ ਹੈ, ਉਹਨਾਂ ਨੂੰ ਵੀ ਇੱਜ਼ਤ ਮੱਤ ਦਾ ਇੱਜ਼ਤ ਮਾਨ ਦਾ ਪੋਸਾਕਾ ਮਿਲਦਾ ਹੈ। ਜਿਹੜੇ ਉਹਦੇ ਗੁਣ ਗਾ ਕੇ ਜਾਂਦੇ ਉਹਨੂੰ ਗਾਇਨਾ ਲਾਉਂਦਾ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸਨ ਦੀ ਜੈ।
ਇਹ ਮਾਲਕ ਜਿਹੜੇ ਗੁਰਮੁਖ ਤੇਰੇ ਗੁਣ ਗਾਉਂਦੇ ਉਹਨਾਂ ਦੇ ਸਾਨੂੰ ਦਰਸ਼ਨ ਬਖਸ਼, ਉਹਨਾਂ ਦਾ ਮਿਲਾਪ ਕਰਾ। ਅਸੀਂ ਅਰਦਾਸ ਰੋਜ਼ ਹੀ ਆਖਦੇ ਹਨ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਓ, ਕਿਉਂਕਿ ਗੁਰੂ ਵਰਗੇ ਹੁੰਦੇ ਹਨ, ਉਹਨਾਂ ਨੂੰ ਮਿਲਿਆ ਵੀ ਉਹਨਾਂ ਵਰਗਾ ਕੋਈ ਪ੍ਰਭਾਵ ਸਾਡੇ ਤੇ ਆ ਪਏਗਾ, ਜੀਵਨ ਬਦਲ ਜਾਂਦਾ ਹੈ।
ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜਾ।
ਕੀ ਕਰੋਗੇ ਜੇ ਮਿਲ ਪੈਣ ਮਹਾਰਾਜ ਜੀ, ਕਿਤੇ ਮੈਂ ਉਹਨਾਂ ਸਿੱਖਾਂ ਦੇ ਚਰਨ ਧੋ ਧੋ ਕੇ ਪੀਵਾਂ ਤੇ ਉਹਨਾਂ ਦੀ ਧੂੜੀ ਨੂੰ ਮੱਥੇ ਦਾ ਲਾਵਾਂ, ਧੂੜ ਨੂੰ ਘੋਲ ਘੋਲ ਕੇ ਪੀਵਾਂ, ਚਰਨ ਧੋਵਾਂ ਤੇ ਉਹ ਧੂੜੀ ਪੀ ਜਾਵਾਂ, ਉਹਨਾਂ ਦੇ ਚਰਨ ਧੋਵਾਂ, ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
ਪਾਨ ਸੁਪਾਰੀ ਖਾਤੀ ਆ ਮੁੱਖ ਬੀੜੀਆਂ ਲਾਈਆਂ।
ਤੇ ਮਹਾਰਾਜ ਜੀ ਕਹਿੰਦੇ ਰੱਬ ਦਾ ਨਾਂ ਛੱਡ ਕੇ ਪਰਮੇਸ਼ਰ ਦਾ ਬੰਦਗੀ ਛੱਡ ਕੇ ਕਈ ਨਸ਼ਿਆਂ ਚ ਚਲੇ ਗਏ, ਪਾਨਾਂ ਦੇ ਬੀੜੇ ਚੱਬਦੇ ਹਨ, ਤੁਕੀ ਜਾਂਦੇ ਹਨ, ਉਹ ਆਪਣਾ ਤਾਂ ਸਰੀਰ ਗੰਦਾ ਕਰਦੇ ਹੀ ਆਏ ਦਵਾਏ ਨੂੰ ਭ੍ਰਿਸ਼ਟ ਕਰਦੇ ਹਨ, ਤੇ ਫਿਰ ਮੂੰਹ ਚ ਬੀੜੀਆਂ ਲਾਈ ਫਿਰਦੇ ਹਨ, ਜਿਵੇਂ ਆ ਤੰਬਾਕੂ ਪੀ ਜਾਂਦੇ ਆ, ਜਰਦਾ ਮਲਮਲ ਲਾਈ ਜਾਂਦੇ ਹਨ। ਉਹ ਜਿਸ ਚੀਜ਼ ਨੂੰ ਭੇਡ ਵੀ ਮੂੰਹ ਲਾ ਕੇ ਮੁੜ ਜਾਂਦੀ ਆ, ਇਨਸਾਨ ਉਹਨੂੰ ਮੂੰਹ ਲਾਈ ਫਿਰਦੇ ਆ, ਨਸ਼ਿਆਂ ਨੂੰ ਮੂੰਹ ਲਾਈ ਫਿਰਦੇ ਹਨ। ਤੇ ਮਹਾਰਾਜ ਨੇ ਉਹਨੂੰ ਜਗਤ ਜੂਟ ਕਹਿ ਕੇ ਦੁਰਕਾਰਿਆ ਹੈ। ਮਹਾਰਾਜ ਜੀ ਕਹਿਣ ਲੱਗੇ ਐਸੇ ਜਿਹੜੇ ਕਈ ਤਰ੍ਹਾਂ ਦੇ ਨਸ਼ੇ ਖਾਣ ਵਾਲੇ, ਪਾਨ ਸੁਪਾਰੀਆਂ ਖਾਣ ਵਾਲੇ, ਮੂੰਹ ਚ ਬੀੜਾ ਪਾ ਕੇ ਧੂੰਆਂ ਕੱਢਣ ਵਾਲੇ, ਗੰਦ ਮੰਦ ਤੋਂ ਵਾਈਬ੍ਰੇਸ਼ਨ ਨੂੰ ਗੰਦਿਆਂ ਕਰਨ ਵਾਲੇ ਜਿਹੜੇ ਹਨ,
ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆ।
ਪਰ ਕਦੇ ਮਾਲਕ ਦਾ ਨਾਂ ਨੀ ਚੇਤੇ ਕੀਤਾ, ਫਿਰ ਉਹਨਾਂ ਨੂੰ ਜਮ ਫੜ ਕੇ ਲੈ ਜਾਂਦਾ, ਜਮ ਦੂਰ ਘੇਰ ਕੇ ਲੈ ਜਾਂਦੇ ਵੀ ਆਓ ਹੁਣ ਤੁਹਾਡੀ ਵਾਰੀ ਆ ਗਈ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਨਸ਼ਈਆਂ ਨੂੰ ਫਿਰ ਜਮ ਫੜਦਾ ਹੈ, ਨਸ਼ੇ ਖਾਣ ਵਾਲਿਆਂ ਨੂੰ, ਨਸ਼ੇ ਵੇਚਣ ਵਾਲਿਆਂ ਨੂੰ। ਵੇਖੋ ਜੇ ਨਸ਼ਾ ਖਾਣਾ ਮਾੜਾ ਹੈ ਤਾਂ ਕਿਸੇ ਨੂੰ ਵਰਤਾਉਣਾ ਵੀ ਮਾੜਾ ਹੈ, ਦੋਵੇਂ ਪੱਖ ਮਾੜੇ ਹਨ। ਕਈ ਕਹਿਣਗੇ ਜੇ ਅਸੀਂ ਆਪ ਨਹੀਂ ਵਰਤਦੇ ਪਰ ਇਹ ਨੱਕ ਨਮੂਜ ਨੂੰ ਸਾਨੂੰ ਵਰਤਾਉਣਾ ਪੈ ਗਿਆ, ਜੇ ਜ਼ਹਿਰ ਆਪ ਨਹੀਂ ਪੀਣੀ ਕਿਸੇ ਨੂੰ ਕਿਉਂ ਵਰਤਾ ਰਹੇ ਜੀ, ਸਾਡੇ ਰਿਸ਼ਤੇਦਾਰ ਰੁੱਸ ਜਾਣਗੇ, ਉਹ ਹੋ ਜਾਊਗਾ। ਗੁਰੂ ਭਾਵੇਂ 100 ਵਾਰਾਂ ਰੁੱਸ ਜੇ, ਉੱਥੇ ਗੁਰੂ ਦਾ ਧਿਆਨ ਨਹੀਂ ਰੱਖਿਆ ਜਾਂਦਾ, ਰਿਸ਼ਤੇਦਾਰਾਂ ਦਾ ਹੈ, ਲੋਕਾਂ ਦਾ ਹੈ। ਮਹਾਰਾਜ ਜੀ ਕਹਿੰਦੇ ਗੁਰੂ ਖੁਸ਼ ਰਹੇਗਾ ਫਿਰ ਕਿਸੇ ਦੀ ਲੋੜ ਨਹੀਂ ਰਹਿ ਜਾਣੀ। ਉਹ ਗੱਲ ਕਰੇ ਜੀ ਤੇ ਗੁਰੂ ਖੁਸ਼ ਹੈ। ਕਹਿਣ ਲੱਗੇ ਜੇ ਤੁਸੀਂ ਰੱਬ ਦਾ ਨਾਂ ਨਾ ਲਿਆ ਫਿਰ ਜਮ ਫੜ ਕੇ ਲੈ ਜਾਣਗੇ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ।
ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਹਿਰਦੇ ਚ ਧਾਰਿਆ ਹੈ।
ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੀ।
ਉਹਨਾਂ ਦੇ ਨੇੜੇ ਜਮ ਨੇ ਕੀ ਕਰਨਾ, ਸ਼ਬਦ ਸੁਣੇ ਤਾਂ ਦੂਰੋਂ ਭਾਂਗੇ, ਮਤ ਮਾਰੇ ਹਰ ਜੀਓ ਵੇ ਪਰਵਾਹ ਹੈ। ਉਹ ਤਾਂ ਮੁਕਤ ਹੋ ਚੁੱਕੇ ਹਨ। ਜਮ ਵਿਚਾਰਾ ਤਾਂ ਜਮ ਕਾਲ ਮਿਲੇ ਦੇ ਭੇਟ, ਸੇਵਕ ਨੇ ਤੋਰੀ ਤਾਂ ਸੇਵਕ ਬਣ ਜਾਂਦਾ ਹੈ, ਝੁਕਦਾ ਹੈ, ਉਹਨਾਂ ਤੇ ਕਿਸੇ ਜਮ ਜੁਮ ਦਾ ਅਸਰ ਨਹੀਂ। ਮਹਾਰਾਜ ਜੀ ਕਹਿਣਗੇ ਉਹ ਤਾਂ ਗੁਰੂ ਦੇ ਪਿਆਰੇ ਆ, ਗੁਰਸਿੱਖਾਂ ਤੇ ਜਮ ਕਿਵੇਂ ਆ ਸਕਦਾ ਹੈ।
ਹਰਿ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ।
ਮਾਲਕ ਦਾ ਨਾਮ ਇੱਕ ਵੱਡਾ ਖਜ਼ਾਨਾ, ਕੋਈ ਕੋਈ ਗੁਰਮੁਖ ਜਾਣਦਾ ਹੈ। ਇਹ ਖਜ਼ਾਨਾ ਹੈ ਤੇ ਇਹ ਖਜ਼ਾਨਾ ਕੋਈ ਗਵਾ ਕੇ ਹੋਰ ਦੁਨਿਆਵੀ ਖਜ਼ਾਨਿਆਂ ਵੱਲ ਦੌੜਦੇ ਆ। ਮਹਾਰਾਜ ਜੀ ਕਹਿੰਦੇ ਅਸਲ ਖਜ਼ਾਨਾ ਤਾਂ ਤੇਰੇ ਕੋਲ ਨਾਮ ਹੈ, ਜਿਹੜਾ ਹਰ ਤਾਂ ਤੇਰੇ ਨਾਲ ਰਹਿਣ ਵਾਲਾ ਹੈ। ਦੁਨੀਆਂ ਦਾ ਖਜ਼ਾਨਾ ਦੂਰ ਪਿਆ ਰਹਿ ਜਾਂਦਾ, ਆਰਮੀ ਦੇ ਕੰਮ ਨਹੀਂ ਆਉਂਦਾ ਹੈ, ਪਰ ਇਹ ਨਾਮ ਜਿੱਥੇ ਵੀ ਜਾਓ ਉਹ ਨਾਲ ਹੈ, ਇਹ ਕੰਮ ਦਿੰਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ।
ਕਈ ਵਾਰ ਕਹਿਣ ਲੱਗੇ ਜੇ ਅਸੀਂ ਸ਼ਰਾਬਾਂ ਉਡਾਈਆਂ, ਭੰਗੜੇ ਪਾਏ, ਡੀਜੇ ਲਾਏ, ਉਹ ਲਾਇਆ ਆ ਲਾਇਆ, ਕੀ ਹੈ ਖੁਸ਼ੀਆਂ ਆਨੰਦ ਮਾਣਦੇ। ਪੁੱਛੋ ਵੀ ਖੁਸ਼ੀਆਂ ਕਿ ਖਰਾਬੀਆਂ ਹਨ? ਇਹ ਗੰਦ ਪੈ ਰਿਹਾ ਹੈ, ਅਸੀਂ ਵਾਤਾਵਰਨ ਨਹੀਂ ਖਰਾਬ ਕਰ ਰਹੇ ਹਾਂ। ਵਾਤਾਵਰਨ ਚ ਜੋ ਆਵਾਜ਼ ਜਾਂਦੀ ਹੈ ਵਾਤਾਵਰਨ ਨੂੰ ਵੀ ਖਰਾਬ ਕਰਦੀ ਹੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਮੇਰੇ ਗੁਰੂ ਦੀ ਸੇਵਾ ਕੀਤੀ ਹੈ ਨਾ, ਜਿਹੜੇ ਗੁਰੂ ਨੇ ਮੇਰੇ ਰੰਗ ਰਲੀਆਂ ਮਾਣੇ, ਉਹ ਆਨੰਦ ਖੁਸ਼ੀਆਂ ਉਹ ਮਾਣਦੇ ਆ, ਉਹਨਾਂ ਨੂੰ ਅਸਲ ਆਨੰਦ ਹੈ। ਇਹ ਤਾਂ ਦੋ ਚਾਰ ਘੜੀਆਂ ਦਾ ਆਨੰਦ ਮਾਣ ਕੇ, ਸੋ ਕੁੱਕੜਾਂ ਖੇ ਖੂੜਾ ਕੇ ਸਿਰ ਚ ਪਾ ਕੇ ਫਿਰ ਕਰਜਾਈ ਹੋ ਕੇ ਫਿਰ ਨਮੋਸ਼ੀਆਂ ਝੱਲ ਕੇ ਕੀ ਫਾਇਦਾ ਹੈ? ਮਹਾਰਾਜ ਜੀ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਨੂੰ ਮਿਲਣਾ ਕੀਤਾ, ਉਹ ਬਾਣੀ ਦਾ ਉਚਾਰਨ ਕਰਦੇ ਹੋ, ਬਾਣੀ ਮੁਤਾਬਕ ਤੁਰਦੇ ਹੋ, ਅਸਲ ਆਨੰਦ ਉਹਨਾਂ ਨੂੰ ਮਿਲਦਾ ਹੈ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ।
ਗੁਰੂ ਤਾਂ ਇੱਕ ਦਾਤਾ ਹੈ, ਇਹ ਤਰੁੱਠ ਕੇ ਫਿਰ ਦਾਤ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ। ਤੈਨੂੰ ਖੁਸ਼ ਕਰ ਲਈਏ ਉਹ ਐਸੀ ਝੋਲੀ ਭਰੇਗਾ, ਮੁੱਕਣੀ ਨਹੀਂ ਹੈ, ਦਿੰਦਾ ਦੇ ਲੈਂਦੇ ਥੱਕ ਪਾਏ। ਤਰੁੱਠ ਪੈਂਦਾ ਹੈ ਤੇ ਇਹਨੂੰ ਖੁਸ਼ ਕਰ ਲਓ, ਫਿਰ ਸਾਰੇ ਸੰਸਾਰ ਦੀ ਖੁਸ਼ੀ ਆ ਜਾਏਗੀ।
ਹਾਂ ਗੁਰ ਵਿਟ ਹੋ ਸਾਦਵਾਰੇ ਆ ਜਿਨ ਦਿੱਤੜਾ ਨਾਉ।
ਮਹਾਰਾਜ ਜੀ ਕਹਿੰਦੇ ਮੈਂ ਤਾਂ ਗੁਰੂ ਤੋਂ ਹੀ ਵਾਰਨੇ ਆ ਜਿਨ੍ਹਾਂ ਨੇ ਮੈਨੂੰ ਐਸਾ ਨਾਮ ਦਿੱਤਾ ਹੈ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਮੇਰਾ ਗੁਰੂ ਧੰਤਾ ਯੋਗ ਹੈ, ਐਸੇ ਗੁਰੂ ਨੂੰ ਸਾਬਾਸ ਹੈ, ਧੰਨ ਧੰਨ ਹੈ, ਕਿਉਂਕਿ ਉਹ ਮੈਨੂੰ ਹਰੀ ਦਾ ਸੁਨੇਹਾ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਉਸ ਮਾਲਕ ਦਾ ਦੀ ਗੱਲ ਦੱਸਣ ਆਈ ਹੈ, ਉਹਦਾ ਜਿਹੜਾ ਉਪਦੇਸ਼ ਸਾਨੂੰ ਸੁਣਾਇਆ ਹੈ।
ਹਾਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਮਹਾਰਾਜ ਜੀ ਕਹਿੰਦੇ ਮੈਂ ਗੁਰੂ ਦੇ ਸਰੂਪ ਨੂੰ ਦੇਖ ਦੇਖ ਕੇ ਖਿੜਦਾ ਹਾਂ, ਮੈਂ ਉਹਦੇ ਦਰਸ਼ਨ ਦਾਰੇ ਕਰ ਕਰਕੇ ਆਨੰਦ ਵਿੱਚ ਹਾਂ। ਤੋ ਸ੍ਰੀ ਹਰਗੋਬਿੰਦਪੁਰ ਸਾਹਿਬ ਜਾਨੀ ਮੁਸਲਮਾਨ ਪੀਰ ਉੱਥੇ ਆਉਂਦਾ ਹੈ, ਖਵਾਜਾ ਕਸ਼ਮੀਰੀ ਪਹਿਲਾਂ ਗੁਰੂ ਨਾਲ ਜੁੜਿਆ, ਉਹਨੇ ਆਖਿਆ ਜੇ ਕੋਈ ਆਨੰਦ ਲੈਣਾ ਤਾਂ ਇਸ ਗੁਰੂ ਦੇ ਚਰਨਾਂ ਵਿੱਚ ਹੈ। ਉਹ ਆਇਆ, ਉਹ ਕਹਿੰਦਾ ਕਿ ਗੁਰੂ ਚਰਨਾਂ 'ਚ ਮਹਾਰਾਜ ਨੇ ਆਖਿਆ ਆ ਕਿਵੇਂ? ਕਹਿੰਦਾ ਮਹਾਰਾਜ ਸੋ ਮੇਰੇ ਤੇ ਦਇਆ ਕਰੋ, ਜਾਨੀ ਕੋ ਜਾਨੀ ਮਿਲਾ ਦਿਓ, ਇਹ ਜਾਣਨ ਹਰ ਮਾਲਕ ਨਾਲ ਮੇਲ ਦਿਓ। ਹੁਣ ਗੁਰੂ ਤਾਂ ਵੀ ਸਮੇਂ ਨਾਲ ਬਖਸ਼ਿਸ਼ ਕਰਦਾ, ਉਹ ਹਰ ਵੇ ਉਹ ਕੁਝ ਕਹੀ ਜਾਂਦਾ, ਕੰਧ ਕਰ ਦਿੱਤੀ, ਗੁਰੂ ਨੇ ਜਾਣਾ ਪਿੱਛੇ ਦੌੜਨਾ। ਇੱਕ ਦਿਨ ਕਹਿੰਦੇ ਜਾ ਫਿਰ ਭਲਾ ਇਹ ਆਹ ਬਿਆਸ ਦਰਿਆ ਇਹਦੇ 'ਚ ਦੇਖ ਕੇ ਮਰ ਜਾ, ਭਲਾ ਦੇਖਦੇ ਹਾਂ ਫਿਰ ਤੈਨੂੰ ਮਿਲਾ ਦੇਵਾਂਗੇ। ਭੱਜ ਤੁਰੇ ਆ, ਸਿੱਖਾਂ ਨੇ ਫੜ ਕੇ ਲਿਆਂਦਾ, ਹਰ ਵੇ ਸਿਮਨ ਕਰਦੇ, ਦਲ ਨਾ ਲਾ ਲਿਆ, ਤਾਂ ਜਾਨੀ ਕੋ ਜਾਨ ਮਿਲਾਇਓ। ਕਹਿਣ ਲੱਗੇ ਵੀ ਉਹਨੂੰ ਮਾਲਕ ਨਾਲ ਮੇਲ ਦਿੱਤਾ, ਗੁਰੂ ਮਿਲ ਸਕਦਾ ਹੈ? ਕੋਈ ਇਨਸਾਨ ਕਿਸੇ ਨੂੰ ਕਿਹਦੇ ਨਾਲ ਮਿਲੇਗਾ? ਚਾਰ ਆਨੇ ਦੇ ਦੇਵੇਗਾ, ਕੋਈ ਹੋਰ ਗੱਲ ਬਣ ਜਾਏਗੀ, ਜਾਂ ਕੋਈ ਹੋਰ ਮਾੜੀ ਮੋਟੀ ਖੁਸ਼ੀ, ਤਾਂ ਗੁਰੂ ਪਰਮੇਸ਼ਰ ਨਾਲ ਮਿਲਦਾ ਹੈ। ਅੱਜ ਉਹਦਾ ਅਸਥਾਨ ਵੀ ਨਾਲ ਦਮਦਮੇ ਸਾਹਿਬ ਦੇ ਬਣਿਆ। ਤੇ ਮਹਾਰਾਜ ਜੀ ਕਹਿਣ ਲੱਗੇ ਉਹ ਗੁਰੂ ਐਸਾ ਹੈ, ਉਹ ਮਾਲਕ ਦਾ ਸੁਨੇਹਾ ਦਿੰਦਾ ਹੈ, ਮੈਂ ਉਸ ਗੁਰੂ ਨੂੰ ਵੇਖ ਕੇ ਖਿੜ ਗਿਆ ਹਾਂ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਕਹਿੰਦੇ ਗੁਰੂ ਦੀ ਰਸਨਾ ਜਿਹੜੀ ਅੰਮ੍ਰਿਤ ਬੋਲਦੀ ਹੈ, ਕਿਉਂਕਿ ਤਾਂ ਹੀ ਸੋਭਾ ਆਈ ਹੈ। ਕਹਿੰਦੇ ਸਿੱਖ ਦੀ ਰਸਨਾ ਵੀ ਤਾਂ ਗੁਰੂ ਦਾ ਅੰਮ੍ਰਿਤ ਬੋਲਦੀ ਹੈ, ਤਾਂ ਹੀ ਸੋਭਾ ਵਾਲੀ ਬਣਦੀ ਹੈ ਨਾ। ਉਹਦੀ ਰਸਨਾ ਤੇ ਗੁਰੂ ਵਸਿਆ ਹੈ, ਇਹੋ ਗੁਰੂ ਦੀ ਰਸਨਾ ਹੈ। ਜਿਸ ਰਸਨਾ ਤੇ ਮਿਠਾਸ ਮਈ ਬਾਣੀ ਪੜ੍ਹੀ ਜਾਏ ਉਹ ਸੋਭਨਿਕ ਬਣਦੀ ਹੈ। ਕਹਿੰਦੇ ਗੁਰੂ ਦੀ ਰਸਨਾ ਚ ਅੰਮ੍ਰਿਤ ਵਰਸਦਾ ਹੈ, ਉਹ ਹਰੀ ਨਾਮ ਕਰਕੇ ਸੋਭਾ ਵਾਲੀ ਹੈ।
ਜਿਨ ਸੁਣ ਸਿੱਖਾਂ ਗੁਰੇ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿੰਨਾ ਸਿੱਖਾਂ ਨੇ ਉਹ ਉਪਦੇਸ਼ ਨੂੰ ਮੰਨ ਲਿਆ ਉਹਨਾਂ ਦੀ ਭੁੱਖਾਂ ਚਲੀਆਂ ਗਈਆਂ। ਭੁੱਖ ਕੀ? ਇੱਕ ਭੁੱਖ ਹੁੰਦੀ ਹੈ ਸਾਨੂੰ ਕੋਈ ਸਰੀਰਕ ਭੁੱਖ ਤਾਂ ਹਰ ਇੱਕ ਨੂੰ ਲੱਗਦੀ ਹੈ, ਦੋ ਟਾਈਮ ਤਿੰਨ ਟਾਈਮ ਕੋਈ ਪ੍ਰਸਾਦਾ ਛਕਦਾ ਹੈ, ਇਦੋਂ ਵੱਧ ਤਾਂ ਕੋਈ ਖਾਂਦਾ ਨੀ, ਭਾਵੇਂ ਲੱਖਾਂ ਕਰੋੜਾਂ ਜੋੜ ਕੇ ਭੰਡਾਰੇ ਕਰ ਲਓ, ਖਾਣੀ ਤਾਂ ਰੋਟੀ ਹੈ। ਪਰ ਮਾਲਕ ਕਹਿਣਗੇ ਇੱਕ ਭੁੱਖ ਕੀ ਹੈ, ਸਹਿਸ ਕੱਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਤਸ਼ਾਹ ਪਾਵੇ। ਇਹ ਭੁੱਖ ਮਿੜਦੀ ਹੈ, ਪਦਾਰਥਾਂ ਦੀ ਭੁੱਖ, ਇਕੱਠੇ ਕਰਨ ਦੀ ਭੁੱਖ, ਇਹ ਲੱਭ ਲੋ ਮਿੜ ਜਾਂਦੇ ਹੈ, ਉਹਨਾਂ ਦੀ ਭੁੱਖ ਰਹਿ ਨਹੀਂ ਜਾਂਦੀ ਹੈ। ਉਹਨਾਂ ਨੂੰ ਲੱਖਾਂ ਕਰੋੜਾਂ ਰੁਪਈਏ ਦੇ ਦੇਵੇ, ਰਾਜ ਦੇ ਦੇਵੇ, ਸਾਹਿਬਜ਼ਾਦਿਆਂ ਨੂੰ ਕੀ ਸੀ? ਕਲਗੀਆਂ ਆਏ ਦੋ ਲਾਲ। ਹੁਣ ਵਜ਼ੀਰ ਖਾਂ ਹਰ ਦੁਨੀਆਂ ਦਾ ਸੁੱਖ ਦੇਣ ਲਈ ਰਾਜੀ, ਕਹਿੰਦੇ ਨਹੀਂ ਸਿੱਖੀ ਨਹੀਂ ਤਿਆਗਾਂਗੇ, ਸਿੱਖੀ ਚਾਹੀਦੀ ਹੈ, ਇਹ ਬੇਸ ਕੀਮਤੀ ਹੈ, ਇਹ ਤਿਆਗਣ ਲਈ ਤਿਆਰ ਨੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੈਨੂੰ ਅਸੀਂ ਰਾਜਾ ਪ੍ਰਵਾਨ ਕਰ ਲੈਂਦੇ ਹਾਂ, ਇਹ ਪ੍ਰਜਾ ਬਣ ਜਾਏਗੀ, ਪਰ ਆ ਸਿੱਖੀ ਛੱਡਦੇ। ਕਹਿਣ ਲੱਗੇ ਕੀ ਤੁਸੀਂ ਇਹਦੇ ਬੱਲੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਤੋਂ ਗਾਹ ਲੰਘ ਜਾਓਗੇ? ਮੈਨੂੰ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਚਾਹੀਦੀ ਹੈ, ਦੁਨੀਆਂ ਦੇ ਰਾਜ ਬੇਸ਼ਕ ਮੈਂ ਤਿਆਗ ਦਿਆਂ। ਤੇ ਮਹਾਰਾਜ ਜੀ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਸਿੱਖਾਂ ਨੇ ਮੰਨ ਲਿਆ ਹੈ ਨਾ, ਉਹਨਾਂ ਦੀਆਂ ਭੁੱਖਾਂ ਚਲੀਆਂ ਜਾਂਦੀਆਂ, ਵਾਸਨਾ ਵੂਸਨਾ ਜਿਹੜੀਆਂ ਹਨ।
ਹਰ ਕਾ ਮਾਰਗ ਆਖੀਐ ਕਾਹੂ ਕਿਤ ਬਿਦ ਜਾਈਐ।
ਪੁੱਛਦੇ ਹੈ ਗੁਰੂ ਮਹਾਰਾਜ ਜੀ ਸਾਡੇ ਭਲੇ ਲਈ ਪੁੱਛਦੇ ਹੋਏ ਪਰਮਾਤਮਾ, ਹਰੀ ਦਾ ਮਾਰਗ ਤੁਸੀਂ ਆਂਦੇ ਜੇ ਵੀ ਦੱਸੋ ਉੱਥੇ ਕਿਵੇਂ ਚੱਲਿਆ ਜਾਵੇ, ਵੀ ਰਸਤਾ ਦਾ ਆਖਦੇ ਰਸਤੇ ਤੇ ਕਿਵੇਂ ਤੁਰਿਆ ਜਾਵੇ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ,
ਉਸ ਰਸਤੇ ਤੇ ਕਿਵੇਂ ਜਾਈਏ? ਮਹਾਰਾਜ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਖਰਚਾ ਲੈ ਕੇ ਤੁਰੇ ਜਾਏ, ਹਰੀ ਦਾ ਰਸਤਾ ਹੈ, ਇਹ ਰਸਤੇ ਤੇ ਚੱਲਣ ਦਾ ਰਾਹ ਹੈ, ਤੁਸੀਂ ਸਿਮਨ ਕਰੀ ਜਾਓ, ਇਹ ਮਾਰਗ ਤੇ ਤੁਰਨ ਦਾ ਖਰਚ ਹੈ, ਇਹ ਨਾ ਤਾਂ ਇਹ ਖਰਚ ਚੱਲੇਗਾ ਨਾ ਤੈਨੂੰ ਨਾਲ ਲੈ ਕੇ ਜਾਏਗਾ, ਰਸਤਾ ਦਿਖਾਏਗਾ।
ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵੱਡ ਦਾਣੀ।
ਉਹ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨੂੰ ਅਰਾਧਿਆ ਹੈ, ਸਿਮਰਿਆ ਹੈ, ਉਹ ਅਸਲ ਸਾਹ ਹਨ। ਕਈ ਵਾਰ ਆਪਾਂ ਦੋ ਚਾਰ ਟਕਿਆਂ ਨੂੰ ਕਹਿੰਦੇ ਸਾਹ ਤੁਰਿਆ ਹੁੰਦਾ, ਜਿਹੜਾ ਅੰਨਾ ਕਿਸੇ ਨੂੰ ਰਾਜੀ ਨਹੀਂ ਦੇਣ ਲਈ ਕਹਿੰਦੇ ਸਾਹ ਆਉਂਦਾ, ਹੁੰਦਾ ਵਿਚਾਰਾ ਕੰਗਾਲ, ਅਸੀਂ ਸਾਹ ਕਹਿ ਦਿੰਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਨਾਮ ਹੈ ਨਾ, ਜਿਨ੍ਹਾਂ ਇਰਾਦੇ ਹੈ, ਅਸਲ ਉਹ ਸਾਹੂਕਾਰ ਹਨ, ਉਹ ਸਾਹ ਹਨ ਦੁਨੀਆਂ ਦੇ ਵੜ ਦਾਣੇ, ਉਹ ਵੱਡੇ ਦਾਨੇ ਹਨ, ਦਨਾਈ ਵਾਲੇ ਹਨ, ਵੱਡੇ ਸਿਆਣੇ ਹਨ। ਤੇ ਗੁਰੂ ਰਾਮਦਾਸ ਜੀ ਨੇ ਕਿਹਾ ਮੇਰਾ ਸੋਮਾ ਸਾਹ ਹੈ, ਜਿਹਨੂੰ ਗੁਰੂ ਨੇ ਸਾਹ ਕਰ ਤਾਂ ਸਾਹ ਆ ਜਾਂਦਾ ਹੈ, ਕਿਉਂਕਿ ਉਹਦੇ ਕੋਲ ਸਿੱਖੀ ਹੈ, ਨਾਮ ਹੈ। ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਜਿਨ ਕੇ ਤੂੰ ਵਸੇ ਤੇ ਨਾਲ ਗੁਣੀ ਗਈ ਹੈ, ਸੋ ਜਿਨ੍ਹਾਂ ਕੋਲ ਦੋ ਚਾਰ ਕੌੜੀਆਂ ਹਨ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ, ਉਹ ਮੰਗਤੇ ਹਨ। ਤੇ ਜਿਨ੍ਹਾਂ ਦੇ ਅੱਗੇ ਤੂੰ ਆ ਵੱਡੇ ਸਾਹੂਕਾਰ ਹਨ, ਦਿਨਾਈ ਹਨ,
ਉਹ ਸਤਿਗੁਰ ਕੋ ਸਭ ਵਾਰੇ ਆ ਗੁਰ ਬਚਨ ਸਮਾਣੀ।
ਮਹਾਰਾਜ ਜੀ ਤੋਂ ਮੈਂ ਸਦੀਵ ਘਰ ਵਾਲਨੇ ਜਾਂਦਾ ਹਾਂ, ਮੈਂ ਗੁਰੂ ਦੇ ਬਚਨਾਂ ਚ ਸਮਾ ਰਿਹਾ ਹਾਂ, ਮੇਰੇ ਹਿਰਦੇ ਚ ਗੁਰੂ ਦੇ ਬਚਨ ਸਮਾ ਰਹੇ ਹਨ।
ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ।
ਮਹਾਰਾਜ ਤੂੰ ਮੇਰਾ ਠਾਕੁਰ ਹੈ, ਮਾਲਕ ਹੈ, ਠਾਕੁਰ ਜਿਹੜਾ ਪੈਦਾ ਕਰੇ ਸਾਨੂੰ ਟਿਕਾਵੇ ਫਿਰ ਲੈਤਾ ਕਰ ਦੇਵੇ, ਉਹਨੂੰ ਠਾਕੁਰ ਆਖਦੇ ਹਨ। ਹਰ ਬੰਦੇ ਨੂੰ ਨੀ ਕਿਹਾ ਜਾਂਦਾ, ਇਹ ਮਾਲਕ ਦੇ ਨਾਂ ਨਾਲ ਜੁੜਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਠਾਕੁਰ ਹੈ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਮੀਰਾ ਬਾਦਸ਼ਾਹ ਹੈ, ਤੂੰ ਹੀ ਮੇਰਾ ਬਾਦਸ਼ਾਹ ਹੈ। ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਚ ਦਸਮ ਗ੍ਰੰਥ ਚ ਕਿਸੇ ਨੂੰ ਰਾਜਾ ਰੂਜਾ ਨਹੀਂ ਆਖਿਆ, ਉਹਨਾਂ ਨੇ ਵੀ ਫਲਾਣਾ ਰਾਜਾ ਹੈ, ਇੱਕੋ ਨੂੰ ਰਾਜਾ ਆਖਿਆ। ਤਿੰਨ ਬੇਦੀ ਕੀ ਕੁੱਲ ਵਿਖੇ ਪ੍ਰਗਟੇ ਨਾਨ ਕਰਾਏ, ਰਾਜਾ ਰਾਜਾ ਪੈਦਾ ਜਿਹਦਾ ਰਾਜ ਹੋਵੇ, ਜਿਹਦਾ ਹੁਕਮ ਚੱਲੇ, ਤੇ ਜਿਹਦਾ ਵੀ ਕੋਈ ਮੰਨੇ ਹੀ ਨਾ ਉਹ ਰਾਜਾ ਕਹਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਮੇਰਾ ਮੀਰਾ ਹੈ, ਮਾਲਕ ਰਾਜਾ ਹੈ।
ਤੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਮਾਲਕ ਤੈਨੂੰ ਤੇਰੀ ਬੰਦਗੀ ਚੰਗੀ ਲੱਗਦੀ ਹੈ, ਸੋ हे मालक सेख फरीद ने खैर दीजै बंदगी बंदगी दी खैर दो कार बंदे तू बंदगी जिचर कट मैं साहो ते तैनू तेरी बंदगी चल चंगी लगती है तू गुणा दा एक समुंदर है मालक
आपे हर एक रंग है आपे बहुरंगी
महाराज जी कहते आप मालिक एक रंग रूप च वरतदा आपे बहु रंगा च वरतदा है आप निर्गुण रूप है जो कित सृष्टि नहीं सी साजी वह कला ही सी मालक उदो निर्गुण सी जो उन्हें चाहया मैं सरगुण रूप धारा वे आप नारायण कला तर सरगुण रूप च आ गए गुरु नानक देव जी इस करके वह निर्गुण आप सरगुण पियो ही कला धारजन सगली मोही वह निर्गुण सरगुण आपे है
जो तिस भावै नानका साई गल चंगी
महाराज जी कहिंदे हे सतगुरु गुरु रामदास जी समाप्ति ते बख्शिश करदे हन कि जो इस मारक नूं पा जाए वह गल चंगी है जिहड़ी उहनूं पा जाए तो उहनूं तुद भावे तेरी बंदगी बंदगी चंगी लगती फिर वो ही चंगी लगेगी ना उहदी सिक्खी चंगी लगती है उहदा रस्ता चंगा है तो जे कोई आख भी नहीं जी उहनूं भौंदा सी इसी शराबा प्यारती उहनूं किवें चंगा लग जाएगा महाराज जी कहन लगे सही गल जो उहनूं भौंदा है ना जो उहनूं पा जाए वह गल चंगी है उहदा भाणा जिहनूं पा दे वह चंगा लगता है तो असीं वह उस रस्ते चलीए उस मार्ग ते चलीए जिहड़ा गुरु नूं चंगा लगे जिथों गुरु की खुशी मिले अरदास करिए महाराज सानू सारियां नूं गुरमत बख्शो सिक्खी बख्शो और श्रेष्ठ रस्ते तुरन बन बख्शो होईआं बेअंत राणीआं भुल्लां चुक्कां दी तुहां बख्शिश करनी
आपे हर एक रंग है
आपे बहुरंगी जो तिस भावै नानका साई गल चंगी
वाहिगुरु जी का खालसा
वाहिगुरु जी की फतेह।